ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਿੱਖਾ ਚਉ ਚੱਕਿਆ ਚਉ ਵਾਇਆ, ਇਹੋ ਮਨ ਇਕਤ ਕਰ ਆਨ। ਏਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਨ। ਸਿੱਖਾ ਚਉ ਚੱਕਿਆ ਚਉ ਵਾਇਆ, ਇਹੋ ਮਨ ਇਕਤ ਕਰ ਆਨ। ਏਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਨ। ਸਤਿਗੁਰ ਅੱਗੇ ਢਹਿ ਪਉ, ਸਭ ਕਿਛ ਜਾਣ ਜਾਣ। ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ। ਸਤਿਗੁਰ ਕੈ ਭਾਣ ਪੀ ਚੱਲਹਿ, ਤਾ ਦਰਗਹਿ ਪਾਵਹਿ ਮਾਨ। ਨਾਨਕ ਜੇ ਨਾਮ ਨ ਚੇਤਨੀ, ਤਿੰਨ ਤਿਗ ਪੈਨਨ ਤਿਗ ਖਾਨ। ਮਹੱਲਾ ਤੀਜਾ। ਹਰ ਗੁਣ ਤੋਟ ਨ ਆਵਈ, ਕੀਮਤ ਕਹਿਣ ਨ ਜਾਏ। ਨਾਨਕ ਗੁਰਮੁਖ ਹਰ ਗੁਣ ਰਵਹਿ, ਗੁਣ ਮਹਿ ਰਹਿ ਸਮਾਏ। ਪੌੜੀ ਹਰ ਚੋਲੀ ਦੇਹ ਸਵਾਰੀ, ਕੱਢ ਪੈਦੀ ਭਗਤ ਕਰ। ਹਰ ਪਾਠ ਲੱਗਾ ਅਧਿਕਾਈ, ਬਹੁ ਬਹੁ ਵਿਧ ਭਾਂਤ ਕਰ। ਕੋਈ ਬੂਜੈ ਬੂਜਨ ਹਾਰਾ, ਅੰਤਰ ਬਵੇਕ ਕਰ। ਸੋ ਬੂਜੈ ਇਹੋ ਬਵੇਕ, ਜਿਸ ਬੁਝਾਏ ਆਪ ਹਰ। ਜਨ ਨਾਨਕ ਕਹਿ ਵਿਚਾਰਾ, ਗੁਰਮੁਖ ਹਰ ਸਤ ਹਰ। ਸੋ ਬੂਝੈ ਇਹੋ ਬਵੇਕ, ਜਿਸ ਬੁਝਾਏ ਆਪ ਹਰ। ਜਨ ਨਾਨਕ ਕਹਿ ਵਿਚਾਰਾ, ਗੁਰਮੁਖ ਹਰ ਸਤ ਹਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਜੋ ਸਾਨੂੰ ਹੁਕਮ ਰੂਪ ਵਿੱਚ ਬਚਨ ਬਖਸ਼ਿਸ਼ ਕੀਤੇ ਨੇ, ਇਹ ਸਤਿਗੁਰਾਂ ਦੀ ਸੋਰਠ ਕੀ ਵਾਰਕ ਹੈ। ਇਹਨਾਂ ਇਸ ਵਾਰ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਔਰ ਇਹ ਸੋਠ ਕੀ ਵਾਰ ਦੀ 11ਵੀਂ ਪੌੜੀ ਹੈ। ਇਸ ਪੌੜੀ ਨਾਲ ਜੋ ਦੋ ਸਲੋਕ ਦਰਜ ਕੀਤੇ ਗਏ ਨੇ ਇਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ। ਆਪ ਜੀ ਨੂੰ ਭਾਈ ਸਾਹਿਬ ਜੀ ਨੇ ਇਸ ਆਏ ਹੋਏ ਹੁਕਮਨਾਮੇ ਦਾ ਪਾਠ ਸਰਵਣ ਕਰਾਇਆ ਹੈ। ਆਓ ਸਾਧ ਸੰਗਤ ਜੀ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ, ਆਪ ਵਿੱਚ ਵਰਤ ਕੇ ਸਤਿਗੁਰੂ ਜੀ ਆਪ ਹੀ ਵਿਚਾਰ ਕਰਾ ਲੈਣ। ਸਾਧ ਸੰਗਤ ਜੀ, ਆਪ ਅਸੀਸ ਬਖਸ਼ੋ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਇਸ ਪੌੜੀ ਨਾਲ ਜੋ ਸਲੋਕ ਨੇ ਇਹ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਤੀਸਰੇ ਪਾਤਸ਼ਾਹ ਜੀ ਉਹਨਾਂ ਨੇ ਆਪਣੇ ਮੁਖਾਰਬਿੰਦ ਤੋਂ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ।
ਸੇਖਾ ਚੌ ਚੱਕਿਆ ਚੌ ਵਾਇਆ।
ਸਤਿਗੁਰੂ ਜੀ ਨੇ ਇਸ ਸਲੋਕ ਦੀ ਆਰੰਭਤਾ ਕਰਦਿਆਂ ਫਰਮਾਇਆ, ਸੇਖਾ ਚੌ ਚੱਕਿਆ ਚੌ ਵਾਇਆ। ਹੁਣ ਜਦੋਂ ਇਹ ਸਲੋਕ ਸਾਹਮਣੇ ਆਇਆ ਤੇ ਕੁਦਰਤੀ ਤੌਰ ਤੇ ਮਨ ਵਿੱਚ ਇਹ ਖਿਆਲ ਵਾਰ ਵਾਰ ਉਪਜਦਾ ਸੀ, ਇਹ ਕਿਹੜਾ ਸੇਖ ਹੈ ਜਿਸ ਨੂੰ ਸਤਿਗੁਰੂ ਨੇ ਸੰਬੋਧਨ ਕੀਤਾ ਹੈ? ਆਖਰ ਕੋਈ ਸੇਖ ਸਾਹਮਣੇ ਹੈ ਤੇ ਉਹਨੂੰ ਕਹਿ ਰਹੇ ਨੇ ਚੌ ਚੱਕਿਆ, ਚਾਰ ਬੰਦਿਆਂ ਦੇ ਚੁੱਕੇ ਹੋਇਆ ਸੇਖਾ, ਚੌ ਵਾਇਆ ਹਵਾ ਦੀ ਤਰ੍ਹਾਂ ਭਟਕਣ ਵਾਲੇ ਸੇਖਾ। ਤੇ ਇਸ ਲਈ ਮੈਂ ਥੋੜੀ ਜੀ ਆਰੰਭ ਚ ਇਸ ਸਲੋਕ ਦੀ ਭੂਮਿਕਾ ਜੋ ਹੈ ਖਾਸ ਕਰਕੇ ਫਰੀਦਕੋਟੀਏ ਟੀਕੇ ਵਿੱਚ, ਸੰਪਰਦਾਇ ਟੀਕਿਆਂ ਵਿੱਚ, ਇੱਥੋਂ ਤੱਕ ਕਿ ਗਿਆਨੀ ਹਰਬੰਸ ਸਿੰਘ ਹੋਣਾ ਨੇ ਵੀ ਇਸ ਦੇ ਅਰਥ ਕਰਦਿਆਂ ਇਸ ਘਟਨਾ ਦਾ ਜ਼ਿਕਰ ਜ਼ਰੂਰ ਕੀਤਾ ਹੈ। ਉਹ ਸ਼ੇਖ ਕੌਣ ਹੈ ਜਿਸ ਨੂੰ ਇਹ ਬਚਨ ਸਤਿਗੁਰਾਂ ਨੇ ਮੁਖਾਤਬ ਕੀਤੇ ਆ? ਇਸ ਦੇ ਪਿਛੋਕੜ ਵਿੱਚ ਸਾਡੇ ਵਿਦਵਾਨ ਪੁਰਸ਼ ਲਿਖਦੇ ਹਾਂ ਕਿ ਜਦੋਂ ਗੁਰੂ ਅੰਗਦ ਸਾਹਿਬ ਜੀ ਦੇ ਕਹਿਣ ਤੇ ਗੋਇੰਦਾ ਖੱਤਰੀ ਜਿਹੜਾ ਆਪਣਾ ਨਗਰ ਵਸਾਉਣਾ ਚਾਹੁੰਦਾ ਸੀ ਤੇ ਉਹ ਨਗਰ ਵਸਦਾ ਨਹੀਂ ਸੀ ਤੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਹ ਨਗਰ ਵਸਾਉਣ ਵਾਸਤੇ ਭੇਜਿਆ। ਇਹ ਗੋਇੰਦਾ ਖੱਤਰੀ ਮਰਵਾਹਾ ਸੀ ਜੀ, ਇਹਦੀ ਜ਼ਮੀਨ ਸੀ ਅੱਧੀ। ਇੱਥੇ ਜਦੋਂ ਗੁਰੂ ਅਮਰਦਾਸ ਜੀ ਦੇ ਨਗਰ ਵਸਾ ਦਿੱਤਾ, ਲੋਕ ਆ ਕੇ ਇੱਥੇ ਵਸਣ ਲੱਗ ਪਏ। ਇੱਥੇ ਉਸ ਗੋਇੰਦੇ ਦੀ ਮੌਤ ਤੋਂ ਬਾਅਦ ਉਹਦੇ ਜਿਹੜੇ ਪੁੱਤਰ ਸਨ ਉਹ ਗੁਰੂ ਘਰ ਦੇ ਨਾਲ ਈਰਖਾ ਕਰਨ ਲੱਗ ਪਏ, ਦਵੈਸ਼ ਕਰਨ ਲੱਗ ਪਏ। ਸਿੱਖ ਇਤਿਹਾਸ ਜੋ ਹੈ ਉਹਦੇ ਮੁਤਾਬਕ ਇੱਥੇ ਸ਼ੇਖਾਂ ਦੇ ਪਰਿਵਾਰ ਵੀ ਵਸਦੇ ਸਨ। ਉਹਦੇ ਵਿੱਚ ਉਸ ਪਰਿਵਾਰ ਦੇ ਆਗੂ ਦਾ ਨਾਮ ਅਕਬਰ ਵੀ ਲਿਖਿਆ ਹੈ। ਇਹ ਇੱਥੇ ਵਸਦੇ ਆ ਤੇ ਜਦੋਂ ਸਤਿਗੁਰੂ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਪੱਕਾ ਵਸੇਬਾ ਕਰ ਲਿਆ ਤੇ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਗੋਬਿੰਦਵਾਲ ਕਿਹਾ ਹੈ, ਮੈਂ ਪਿਛਲੇ ਦਿਨ ਵੀ ਅਰਜ਼ ਕੀਤੀ, ਭਾਈ ਗੁਰਦਾਸ ਸਾਹਿਬ ਜੀ ਨੇ ਉਸ ਲਈ ਸ਼ਬਦ ਗੋਇੰਦਵਾਲ ਵਰਤਿਆ ਹੈ। ਅਸੀਂ ਇੱਕ ਪਾਠ ਕਰਨੇ ਆ, ਭੱਟਾਂ ਦੇ ਸਵਈਆਂ ਦੇ ਵਿੱਚ ਬਚਨ ਕਹਿ, ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ ਬਾਂਚਿਤ ਸਿੱਧ ਕੋ ਬਿੱਧ ਮਿਲਾਇਓ। ਇਹਦੇ ਅਰਥ ਬੜੇ ਸੋਹਣੇ ਨੇ ਜੀ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਜੀ ਦਾ ਮੁਖ ਦੇਖ ਕੇ ਸੱਚ ਏਵੇ ਧਰੋ ਤੁਰ ਅੰਦਰੋਂ ਵੱਡਾ ਸੁੱਖ ਮਿਲਦਾ ਜਿਹੜਾ ਸੁੱਖ ਦੁਨੀਆਂ ਦੇ ਕਿਸੇ ਵੀ ਪਦਾਰਥ ਵਿੱਚ ਨਹੀਂ। ਗੁਰੂ ਮੁਖ ਦੇਖ ਗਰੂ, ਗਰੂ ਦਾ ਲਫ਼ਜ਼ੀ ਅਰਥ ਵੱਡਾ ਹੈ ਜੀ। ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਬਹੁਤ ਵੱਡਾ ਸੁੱਖ ਮਿਲਦਾ ਹੈ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਿਵਨ ਕੀ, ਜਿਹੜੀ ਅੰਮ੍ਰਿਤ ਨਾਮ ਪੀਣ ਦੀ ਪਿਆਸ ਹੈ ਉਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅਮਰਦਾਸ ਜੀਵਾਂ ਦੀ ਪੂਰੀ ਕਰਦੇ ਪਏ ਆ। ਉਂਝ ਇਹ ਸਵਈਆ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਦੇ ਮਿਲਾਪ ਦੇ ਅਰਥ ਵੀ ਕਰਦਾ ਹੈ ਕਿ ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਿਵਨ ਕੀ, ਬੰਚਤ ਸਿੱਧ ਕੋ ਬਿਦ ਮਿਲਾਇਓ, ਪੂਰਨ ਪਉ ਮਨ ਠੌਰ ਬਸੋ। ਜਿਹੜਾ ਮਨ ਦਸੇ ਪਾਸੇ ਭਟਕਦਾ ਹੈ, ਜਦੋਂ ਧੰਨ ਗੁਰੂ ਅਮਰਦਾਸ ਦੇ ਦਰਸ਼ਨ ਕਰਦਾ ਤੇ ਭਟਕਦਾ ਮਨ ਟਿਕ ਜਾਂਦਾ ਹੈ। ਮਹਾਰਾਜ ਕਹਿੰਦੇ ਪੂਰਨ ਪਉ ਮਨ ਠੌਰ ਬਸੋ, ਰਸ ਬਾਸਨ ਸਿਉ ਜੋ ਦੰਗ ਦਿਸਤਾਇਓ। ਉਹਦੇ ਵਿੱਚ ਇੱਕ ਤੁਕ ਹੈ ਜੀ, ਗੋਬਿੰਦਵਾਲ ਗੋਬਿੰਦਪੁਰੀ ਸਮ। ਮੈਂ ਅਰਜ਼ ਕਰਾਂਗਾ, ਗੁਰੂ ਗ੍ਰੰਥ ਸਾਹਿਬ ਵਿੱਚ ਲਫ਼ਜ਼ ਹੈ ਗੋਬਿੰਦਵਾਲ, ਪਰ ਆਪਾਂ ਗੋਬਿੰਦਵਾਲ ਹੀ ਪੜ੍ਹਨਾ ਹੈ, ਸਿਆਣੇ ਬਣ ਕੇ ਗੋਬਿੰਦਵਾਲ ਨਹੀਂ ਕਰਨਾ ਇਹਨੂੰ। ਮਹਾਰਾਜ ਨੇ ਕਿਹਾ ਗੋਬਿੰਦਵਾਲ ਗੋਬਿੰਦਪੁਰੀ ਸਮ, ਅਰਥ ਮੈਂ ਇਹ ਕਰਾਂਗਾ ਕਿ ਗੋਬਿੰਦਵਾਲ ਗੋਬਿੰਦਪੁਰੀ ਦੇ ਬਰਾਬਰ ਹੈ। ਜਲਨ ਤੀਰ ਵਿਭਾਸ ਬਣਾਇਓ, ਗਇਓ ਦੁੱਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਥੋੜੀ ਜੀ ਮੇਰੀ ਅਰਜ਼ ਹੈ, ਕਿਸ ਨੂੰ ਧਿਆਨ ਨਾਲ ਸੁਣੀ ਜੀ, ਇਸ ਸਲੋਕ ਦਾ ਪਿਛੋਕੜ ਕੀ ਹੈ। ਪਿਛਲੇ ਦਿਨੀ ਮੈਂ ਅਰਜ਼ ਕੀਤੀ, ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਬਾਣੀ ਹੈ ਜਿਹੜੀ ਪ੍ਰਥਾਏ ਉਚਾਰਨ ਕੀਤੀ ਗਈ ਹੈ, ਪਰ ਕਈ ਵਾਰੀ ਜਦੋਂ ਅਸੀਂ ਅਰਥ ਕਰਨੇ ਆ ਉਸ ਦੀ ਡਿਟੇਲ 'ਚ ਨਹੀਂ ਜਾਂਦੇ, ਕਿਉਂਕਿ ਸਾਡਾ ਕੁਛ ਐਸਾ ਤਬਕਾ ਹੈ ਜਿਹੜਾ ਇਹਨਾਂ ਗੱਲਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦਾ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੋਇਆ ਹੈ। ਮੈਂ ਇਹਦੇ ਵਿੱਚ ਕੋਈ ਈਰਖਾ 'ਚ ਨਹੀਂ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਭਗਤ ਸਦਨਾ ਜੀ ਦਾ ਸ਼ਬਦ ਪੜ੍ਹਨੇ ਆ, ਨ੍ਰਿਪ ਕੰਨਿਆ ਕਾ ਕਾਰਨ ਹੈ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ। ਹੁਣ ਇਸ ਨੂੰ ਕਿਵੇਂ ਆਪਾਂ ਲੁਕਾ ਸਕਾਂਗੇ ਜੀ? ਸਾਨੂੰ ਕਥਾ ਕਰਨ ਵਾਲਿਆਂ ਨੂੰ ਇਹ ਡਿਟੇਲ ਦੇਣੀ ਹੀ ਪਏਗੀ ਕਿ ਉਹ ਨ੍ਰਿਪ ਕੌਣ ਹੈ, ਰਾਜਾ ਕੌਣ ਹੈ, ਜਿਹਦੀ ਕੰਨਿਆ ਦੀ ਖਾਤਰ ਇੱਕ ਕਾਮੀ ਬੰਦਾ, ਇੱਕ ਭੇਖਧਾਰੀ ਬੰਦਾ ਵੇਸ਼ ਭੂਸ਼ਾ ਭਗਵਾਨ ਦੀ ਬਣਾ ਕੇ ਉਸ ਦੀ ਲੜਕੀ ਨਾਲ ਵਿਆਹ ਕਰਾ ਗਿਆ, ਤੇ ਪ੍ਰਮਾਤਮਾ ਨੇ ਇਹੋ ਜਿਹਾ ਕਾਮੀ ਬੰਦੇ ਦੀ ਵੀ ਪੈ ਸਵਾਰ ਦਿੱਤੀ। ਹੁਣ ਜੇ ਅਰਥ ਕਰਾਂਗੇ ਸਾਨੂੰ ਜਾਣਾ ਪਏਗਾ। ਹੁਣ ਇੱਕ ਦੋ ਬੇਨਤੀਆਂ ਹੋਰ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੁੰਦਾ ਹੈ ਗੁਰੂ ਰਾਮਦਾਸ ਜੀ ਦਾ, ਜਾਤਨ ਜਾਤ ਦੇਖ ਮਰ ਮਤ ਭਰਮੋ, ਸੁਖ ਪਗ ਜਨਕ ਪਗੀ ਲਗ ਧਿਆਵਾਓਗੋ। ਇਹ ਗੁਰੂ ਰਾਮਦਾਸ ਜੀ ਦਾ ਬਚਨ ਹੈ, ਜਾਤਨ ਜਾਤ ਦੇਖ ਮਤ ਭਰਮੋ, ਸੁਖ ਜਨਕ ਪਗੀ ਲਗ ਧਿਆਵਾਓਗੋ, ਜੂਠਨ ਜੂਠ ਪਈ ਸਿਰ ਉਪਰ, ਖਿਨ ਮਨਵਾ ਤਿਲ ਨਾ ਡੁਲਾਵਾਓਗੋ। ਹੁਣ ਤੁਕ ਮੈਂ ਪੜ੍ਹ ਦਿੱਤੀ ਏ ਕਿ ਪਰਮਾਰਥ ਵਿੱਚ ਉੱਚੀ ਨੀਵੀਂ ਜਾਤ ਨਾ ਦੇਖੋ। ਸੁਖਦੇਵ ਬ੍ਰਾਹਮਣ ਹੈ, ਜਨਕ ਖੱਤਰੀ ਹੈ, ਉਹਦੇ ਪੈਰਾਂ ਵਿੱਚ ਜੁੜ ਕੇ ਭਗਤੀ ਕਰ ਰਿਹਾ, ਤੇ ਸੁਖਦੇਵ ਦੇ ਸਿਰ ਦੇ ਉੱਤੇ ਜੂਠੀਆਂ ਪੱਤਲਾਂ ਰੋਜ਼ ਡਿੱਗਦੀਆਂ ਨੇ। ਉਹ ਆਪਣੇ ਮੁਰਸ਼ਦ ਨੂੰ ਖੁਸ਼ ਕਰਨ ਲਈ ਜੂਠੀਆਂ ਪੱਤਲਾਂ ਦੇ ਥੱਲੇ ਖਲੋਤਾ, ਪਰ ਆਪਣੇ ਮਨ ਨੂੰ ਡੋਲਣ ਨਹੀਂ ਦਿੰਦਾ। ਪਰ ਸਾਖੀ ਤਾਂ ਹੈ ਨਾ ਜੀ, ਕਹਾਣੀ ਤਾਂ ਹੈ। ਮੈਂ ਆਪ ਨੂੰ ਫਿਰ ਅਰਜ਼ ਕਰਾਂਗਾ, ਕਿਉਂਕਿ ਥੋੜੇ ਜਿਹਾ ਬੇਸ ਬਣਾਉਣ ਲਈ ਵੀ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਨੇ। ਹੁਣ ਦੇਖੋ, ਅਸੀਂ ਪ੍ਰਥਾਏ ਸ਼ਬਦ ਪੜ੍ਹਦੇ ਹਾਂ, ਇਹ ਪ੍ਰਥਾਏ ਸ਼ਬਦ ਹੈ। ਪ੍ਰਥਮ ਹੈ ਮਤਾ ਜੇ ਪੱਤਰੀ ਚਲਾਵੋ, ਆਖਿਰ ਕਿਸੇ ਨੇ ਕਿਹਾ ਵੀ ਤੁਸੀਂ ਮਤਾ ਪਾਇਆ, ਇਹ ਸਲਾਹ ਕੀਤੀ ਵੀ ਇੱਕ ਕੰਮ ਕਰੋ, ਚਿੱਠੀ ਲਿਖੋ। ਇਹਦੇ 'ਚ ਜਹਾਂਗੀਰ ਦਾ ਜ਼ਿਕਰ ਨਹੀਂ, ਪਰ ਪੱਤਰੀ ਦਾ ਜ਼ਿਕਰ ਹੈ, ਮਨੁੱਖ ਪਹੁੰਚਾਉਣ ਦਾ ਜ਼ਿਕਰ ਹੈ। ਅਤੇ ਸਾਨੂੰ ਇਸ ਵਿੱਚੋਂ ਜ਼ਰੂਰ ਸੋਚਣਾ ਪਏਗਾ ਕਿਹੜੀ ਚਿੱਠੀ, ਕਿਹੜੇ ਬੰਦੇ ਨਾਲ ਗੱਲ ਕਰਨੀ ਚਾਹੁੰਦੇ ਆ। ਅਤੇ ਯਾਦ ਰੱਖਿਓ, ਇਸ ਦੀ ਡਿਟੇਲ ਦੇਣ ਲਈ ਇਤਿਹਾਸ 'ਚ ਜਾਣਾ ਨਹੀਂ ਪਏਗਾ। ਪ੍ਰਥਮ ਹੈ ਮਤਾ ਜੇ ਪੱਤਰੀ ਚਲਾਉਂ, ਦੁਤੀਆ ਮਤਾ ਦੋ ਮਾਨਕ ਪਹੁੰਚਾਵਾਂ, ਤ੍ਰਿਤੀਆ ਮਤਾ ਕਿਛ ਕਰੂੰ ਪਾਇਆ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਪ੍ਰਥਾਏ ਸ਼ਬਦ ਹੈ, ਫਿਰ ਇਸੇ ਨਾਲ ਸੰਬੰਧਿਤ ਸ਼ਬਦ ਹੈ ਕਿ ਸੁਲਗੀ ਤੇ ਨਾਰਾਇਣ ਰਾਖ, ਸੁਲੀ ਕਿਆ ਹਾਥ ਕਹੀਂ ਨਾ ਪਹੁੰਚੇ, ਸੁਲੀ ਹੋਏ ਮੁਆ ਨਪਾਕ, ਪ੍ਰਥਾਏ ਹੈ। ਇੱਥੋਂ ਦੀ ਘਟਨਾ ਹੈ ਜੀ ਛਿਆਟਾ ਸਾਹਿਬ ਦੀ। ਅਸੀਂ ਇੱਕ ਪਾਠ ਕਰਨੇ ਹਾਂ, ਮਹਾਰਾਜ ਕਹਿੰਦੇ ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਮਾਂਬਣ ਮੁਆ ਹੋਏ ਕੈ ਸੂਲ। ਉਹ ਕਿਹੜਾ ਬ੍ਰਾਹਮਣ ਜਿਹਦੇ ਅੰਦਰ ਸੂਲ ਉੱਠਿਆ ਤੇ ਮਰ ਗਿਆ, ਇਹਦੀ ਸਾਖੀ ਨਹੀਂ ਸੁਣਾਵਾਂਗੇ ਜੀ। ਕਿ ਉਸ ਦੁਸ਼ਟ ਬ੍ਰਾਹਮਣ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੂੰ ਦਹੀਂ 'ਚ ਜ਼ਹਿਰ ਮਿਲਾ ਕੇ ਪਿਆਉਣਾ ਚਾਹੁੰਦਾ ਹੈ। ਮੈਂ ਇੱਕ ਨਹੀਂ ਕਦੀ ਸਮਾਂ ਮਿਲਿਆ, ਇੱਛਾ ਪੂਰੀ ਡਿਟੇਲ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਕਿਹੜੇ ਸ਼ਬਦ ਪ੍ਰਥਾਏ ਕਹੇ ਗਏ ਆ, ਪਰ ਉਹਨਾਂ ਪ੍ਰਥਾਏ ਸ਼ਬਦਾਂ ਨੂੰ ਉਸ ਦਿਨ ਕਿਹਾ ਸੀ ਅੱਜ ਤੋਂ ਸਦੀਆਂ ਪਹਿਲਾਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ, ਰੂਹਾਨੀ ਹਾਂ ਇਤਿਹਾਸ ਜਿਹੜਾ ਉਹ ਸਿਰਫ ਜਾਣਕਾਰੀ ਰੱਖਦਾ ਕਿ ਪਹਿਲੇ ਸਾਲ 'ਚ ਆਹ ਵਾਪਰਿਆ ਆਹ ਵਾਪਰਿਆ, ਪਰ ਜਦੋਂ ਸ਼ਬਦ ਦਾ ਰੂਪ ਧਾਰਨ ਕਰ ਜਾਂਦਾ ਨਾ ਇਤਿਹਾਸ, ਚੇਤੇ ਰੱਖਿਓ ਰਹਿੰਦੀ ਦੁਨੀਆਂ ਤੱਕ ਆਪਣਾ ਰੂਹਾਨੀ ਤੱਤ ਮਰਨ ਨਹੀਂ ਦਿੰਦਾ, ਉਹ ਰੂਹਾਨੀ ਤੱਤ ਰਹਿੰਦਾ। ਤੇ ਚਾਰ ਸ਼ਬਦ ਸਾਡੇ ਅਕਸਰ ਵਿਦਵਾਨ ਕਹਿੰਦੇ ਆ ਜੀ ਬਾਬਰ ਬਾਣੀ ਨਾਲ ਸੰਬੰਧਿਤ ਨੇ, ਅਸੀਂ ਸਾਰੇ ਕਹਿੰਦੇ, ਪਰ ਮੇਰੇ ਮਨ 'ਚ ਇੱਕ ਦਿਨ ਆਇਆ ਜਿਹੜਾ ਬਾਬਰ ਬਾਣੀ ਸ਼ਬਦ ਹੈ ਨਾ, ਇਹ ਬਾਣੀ ਸ਼ਬਦ ਜ਼ੁਲਮ ਦਾ ਲਖਾਇਕ ਹੈ, ਉਂਜ ਸ਼ਬਦ ਜਿਹੜਾ ਇਹ ਧੁਰਕੀ ਬਾਣੀ ਦਾ ਹੈ ਜੀ। ਮਹਾਰਾਜ ਨੇ ਕਿਹਾ ਬਾਬਰ ਬਾਣੀ ਫਿਰਗੀ ਕੋਇਰ ਨਾ ਰੋਟੀ ਖਾਏ, ਇਹਦਾ ਅਰਥ ਹੈ ਬਾਬਰ ਦੇ ਜ਼ੁਲਮ ਦਾ ਬੋਲਬਾਲਾ ਹੋ ਗਿਆ। ਪਰ ਇਹ ਚਾਰ ਦੇ ਚਾਰ ਸ਼ਬਦ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਖੁਰਾਸਾਨ ਖਸਮਾਨਾ ਕੀਆ, ਜਾਂ ਅਸੀਂ ਪਾਠ ਕਰਨੇ ਆ ਜਿਨ ਸਿਰ ਸੋਹਨ ਪੱਟੀਆਂ, ਜਾਂ ਅਸੀਂ ਸਤਿਗੁਰੂ ਦੀ ਬਾਣੀ 'ਚ ਇਹ ਸ਼ਬਦ ਜਿਹੜੇ ਪੜ੍ਹਨੇ ਆ, ਇਹ ਸ਼ਬਦ ਪ੍ਰਥਾਏ ਨੇ। ਅੱਜ ਸੀ ਮੇਰੇ ਮਨ 'ਚ ਵੀ ਕਿਹੜਾ ਸ਼ੇਖ, ਜਿਸ ਸ਼ੇਖ ਨੂੰ ਮਹਾਰਾਜ ਨੇ ਕਿਹਾ ਉਹ ਬੰਦਾ ਬਾਣ ਓਏ, ਤੂੰ ਬੰਦਿਆਂ ਦਾ ਚੁੱਕਿਆ ਹੋਇਆ ਜ਼ੁਲਮ ਕਰਨ ਆ ਗਏ। ਆ ਯਾਦ ਰੱਖਿਓ ਸਤਿਗੁਰੂ ਦਾ ਸ਼ਬਦ ਇਹ ਸਾਡਾ ਅੰਦਰ ਉਘੇੜ ਕੇ ਰੱਖਦਾ ਪਿਆ ਅੱਜ। ਹੁਣ ਇਹ ਸ਼ੇਖ ਕੌਣ ਸੀ? ਜਦੋਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਸਾ ਲਿਆ ਜੀ, ਅਜੇ ਬੌਲੀ ਨਹੀਂ ਸੀ ਬਣੀ, ਬੌਲੀ ਸਾਹਿਬ ਨਹੀਂ ਸੀ ਨਿਰਮਾਣ ਹੋਇਆ, ਤੇ ਇੱਥੇ ਕੀ ਹੋਇਆ ਜੀ, ਇੱਕ ਤਾਂ ਸਤਿਗੁਰੂ ਪਰਮਾਤਮਾ ਦੀ ਸਿਫਤ ਹੋਣ ਲੱਗ ਪਈ, ਸਤਿਗੁਰੂ ਜੀ ਦਾ ਕੀਰਤਨ ਖੋਣਾ, ਦੂਜਾ ਗੁਰੂ ਅਮਰਦਾਸ ਦੀਆਂ ਰਹਿਮਤਾਂ ਇੰਨੀਆਂ ਸਨ ਜੀ ਕਿ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤਿਆਂ ਲੋਕਾਂ ਦੀ ਇੱਛਾ ਪੂਰੀ ਹੋ ਜਾਂਦੀ ਸੀ। ਜਲ ਪਾ ਪਦਾਰਥ ਇੱਟੜੇ ਗੁਰ ਅਮਰਦਾਸ ਡਿੱਠੇ ਮਿਲੇ, ਜਿਹੜਾ ਸਿਰਫ ਦਰਸ਼ਨ ਕਰਦਾ ਉਹਦੇ ਉਹਨੂੰ ਤ੍ਰਿਪਤੀ ਹੋ ਜਾਂਦੀ ਹੈ। ਇੱਥੇ ਯਾਦ ਰੱਖਿਓ ਬੜੇ ਘਰ ਆ ਕੇ ਵਸੇ, ਸ਼ੇਖਾਂ ਦੇ ਘਰ ਸਨ, ਇਹਨਾਂ ਨੂੰ ਖੋਜੇ ਕਹਿੰਦੇ ਸਨ। ਖੋਜੇ ਕੌਣ ਸਨ ਜੀ? ਖੋਜੇ ਉਹ ਸਨ ਜਿਹੜੇ ਸ਼ੇਖ ਸਰਵਰ ਦੀ ਪੂਜਾ ਕਰਦੇ, ਸਰਵਰੀਏ ਆ ਜਿਹੜਾ ਤੁਹਾਡਾ ਸ਼ੇਖ ਫੱਤਾ ਹੈ ਨਾ, ਜਿੱਥੇ ਖੀਰਾਂ ਚੜ੍ਹਾਉਂਦੇ ਨੇ ਸਾਡੇ ਲੋਕ, ਯਾਦ ਰੱਖਿਓ ਇਹ ਉਹਦੇ ਨਾਲ ਸੰਬੰਧਿਤ ਹੈ। ਕਿਉਂਕਿ ਅਸੀਂ ਇਸ ਗੱਲ ਨੂੰ ਸਮਝ ਨਹੀਂ, ਇਸਲਾਮ ਵਿੱਚ ਪ੍ਰਵੇਸ਼ ਕਰਾਉਣ ਦਾ ਪਹਿਲਾ ਸਟੈਪ ਜਿਹੜਾ ਸੀ ਉਹ ਕਬਰਾਂ ਤੇ ਸਰਵਰੀਏ ਜਿਹੜੇ ਸਨ ਪੂਜਾ ਕਰਾਉਂਦੇ ਸਨ, ਜਿਹੜਾ ਅੱਜ ਵੀ ਪੰਜਾਬ ਦੀ ਧਰਤੀ ਤੇ ਕਲਚਰ ਦੇ ਨਾਂ ਤੇ ਕਬਰ ਦੀ ਪੂਜਾ ਨੂੰ ਹੀ ਪ੍ਰਫੁੱਲਤ ਕੀਤਾ ਜਾ ਰਿਹਾ ਹੈ। ਖਿਮਾ ਕਰਿਓ ਉਹ ਇਸਲਾਮ ਵਾਲੇ ਪਾਸੇ ਜਾਣ ਦੀ ਗੱਲ, ਹਾਲਾਂਕਿ ਮੈਂ ਅਰਬ ਵਿੱਚ ਗਿਆ, ਮੈਂ ਉੱਥੇ ਕੋਈ ਕਬਰਾਂ ਦੀ ਪੂਜਾ ਕਰਦਾ ਨਹੀਂ ਦੇਖਿਆ ਜਿੰਨੇ ਭਾਰਤ ਦੇ ਲੋਕ ਕਬਰਾਂ ਦੀ ਪੂਜਾ ਕਰ ਰਹੇ। ਔਰ ਇਹ ਇੱਕ ਤਰੀਕੇ ਸ਼ੇਖ ਜਿਹੜੇ ਸਨ, ਦੋ ਬੰਦੇ ਸਨ, ਇਕੱਲੇ ਸ਼ੇਖ ਹੀ ਨਹੀਂ, ਗੋਇੰਦਵਾਲ ਵਿੱਚ ਇੱਕ ਹਰੀਦਾਸ ਇਹ ਤਪਾ ਸੀ, ਜਿਹੜਾ ਇਹਨਾਂ ਗੋਇੰਦਵਾਲ ਵਾਲੇ ਜਿਹੜੇ ਇਹ ਗੋਇੰਦਾ ਪੁੱਤ ਮਰਵਾਏ ਸਨ, ਇਹਨਾਂ ਦਾ ਗੁਰੂ ਬਣਿਆ ਸੀ। ਤੇ ਮੈਂ ਇਹ ਵੀ ਅਰਜ਼ ਕਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਪੇ ਨੇ ਰੱਜ ਕੇ ਵਿਰੋਧ ਕੀਤਾ ਹੈ, ਇਹਦੇ ਪ੍ਰਥਾਏ ਗੁਰੂ ਰਾਮਦਾਸ ਦਾ ਸ਼ਬਦ ਹੈ, ਤਪਾ ਨਾ ਹੋਵੀ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੈ ਜਜਮਾਲਿਆ, ਜਿੱਥੇ ਥੋੜਾ ਧਨ ਦੇਖੈ ਤਿੱਥੇ ਤਪਾ ਭਿੱਟੈ ਨਾਹੀ, ਧਨ ਬਹੁਤਾ ਡਿੱਠੈ ਤਪੈ ਧਰਮ ਹਾਰਿਆ। ਇਹ ਤਪਾ ਤੇ ਇਹ ਖੋਜੇ ਇਹਨਾਂ ਦੀ ਆਪਸ 'ਚ। ਇਸ ਗੱਲ ਨੂੰ ਯਾਦ ਰੱਖ ਕੇ ਮੈਂ ਹਰ ਵਾਰੀ ਕਹਿੰਦਾ ਨਾ ਕਿ ਅਸੀਂ ਭੁਲੇਖੇ ਤੁਰੇ ਫਿਰਨੇ ਆ ਕਿ ਫਲਾਣੀ ਕਮਿਊਨਿਟੀ ਸਾਡਾ ਬੜਾ ਸਾਥ ਦਿੰਦੀ ਹੈ, ਬਸ ਚੇਤੇ ਰੱਖਿਓ ਕਿਸੇ ਕਮਿਊਨਿਟੀ ਦੀ ਆਸ ਨਾ ਰੱਖਿਓ, ਸਿਰਫ ਉਹ ਸਾਨੂੰ ਨਰਦਾਂ ਬਣਾ ਕੇ ਆਪਸ 'ਚ ਲੜਾਉਂਦੇ ਆ, ਤੁਹਾਡਾ ਰਾਖਾ ਸਿਰਫ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲਾ ਹੈ। ਹੁਣ ਦੇਖੋ ਇੱਕ ਪਾਸੇ ਤਪਾ ਵਿਰੋਧੀ, ਦੂਜੇ ਪਾਸੇ ਸ਼ੇਖ ਵਿਰੋਧੀ, ਹੁਣ ਉਹ ਤਪਾ ਜਿਹੜਾ ਹੈ ਉਹਨੇ ਵੀ ਰੱਜ ਕੇ ਵਿਰੋਧ ਕੀਤਾ। ਇੱਥੇ ਇੱਕ ਪੁਰਾਣਾ ਖੂਹ ਸੀ ਕੁਝ ਵਿਦਵਾਨ ਕਹਿੰਦੇ ਆ, ਪਰ ਪਾਣੀ ਬਿਆਸ ਦਾ ਵੀ ਨਿਰਮਲ ਸੀ। ਸਿੱਖ ਕੀ ਕਰਦੇ ਆ ਜੀ, ਪਾਣੀ ਲੈਣ ਜਾਂਦੇ ਆ ਆਪਣੇ ਸਿਰ ਤੇ ਘੜੇ ਝੁੱਕ ਕੇ। ਇਹਨਾਂ ਖੋਜਿਆਂ ਦੇ ਮੁੰਡੇ ਕੀ ਕਰਦੇ ਸਨ ਸਿੱਖਾਂ ਦੇ, ਜਦੋਂ ਇਹ ਬੜੇ ਮੱਛਰੇ ਹੋਏ ਸਨ ਜੀ ਮੁੰਡੇ ਇਹਨਾਂ ਦੇ, ਜਦੋਂ ਉਹਨਾਂ ਆਉਣਾ ਉਹਨਾਂ ਨੇ ਰਸਤੇ ਵਿੱਚ ਇੱਟਾਂ ਮਾਰ ਕੇ ਸਿੱਖਾਂ ਦੇ ਸਿਰਾਂ ਤੇ ਘੜਿਆਂ ਨੂੰ ਭੰਨ ਦੇਣਾ। ਇਹਨਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਿਹਾ, ਸੱਚੇ ਪਾਤਸ਼ਾਹ ਇਹ ਸ਼ੇਖਾਂ ਦੇ ਬੱਚੇ ਜਿਹੜੇ ਨੇ ਇਹ ਤੰਗ ਬਹੁਤ ਕਰ ਰਹੇ ਆ, ਪਾਣੀ ਦੇ ਘੜੇ ਭਰ ਕੇ ਲਿਆਉਂਦੇ ਆ ਤੋੜ ਦਿੰਦੇ ਆ। ਮਹਾਰਾਜ ਜੀ ਨੇ ਕਿਹਾ ਤੁਸੀਂ ਮਸ਼ਕਾਂ ਭਰ ਲਓ, ਚਮੜੇ ਦੀ ਮਸ਼ਕ ਲੈ ਲਓ। ਮਸ਼ਕਾਂ ਪਾਣੀ ਦੀਆਂ ਭਰ ਕੇ ਲਿਆਉਣ ਲੱਗੇ ਜੀ, ਇਹਨਾਂ ਤੀਰਾਂ ਨਾਲ ਪਾੜਨੀਆਂ ਸ਼ੁਰੂ ਕਰ ਦਿੱਤੀਆਂ। ਕੋਈ ਦਿਨਾਂ ਬਾਅਦ ਉਹ ਮਸ਼ਕਾਂ ਵੀ ਪਾੜਨ ਲੱਗ ਪਏ। ਸਿੱਖਾਂ ਬੇਨਤੀ ਕੀਤੀ, ਮਹਾਰਾਜ ਹੁਣ ਉਹ ਮਸ਼ਕਾਂ ਵੀ ਪਾੜਦੇ ਪਏ ਆ। ਸਤਿਗੁਰਾਂ ਨੇ ਕਿਹਾ ਤੁਸੀਂ ਗਾਗਰਾਂ ਵਰਤ ਲਓ। ਜਦੋਂ ਉਹ ਗਾਗਰਾਂ ਵਰਤਣ ਲੱਗੇ ਤੇ ਇਹਨਾਂ ਨੇ ਕੀ ਕੀਤਾ ਜੀ, ਇਹਨਾਂ ਨੇ ਫਿਰ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ, ਪਹਿਲਾਂ ਗੁਲੇਲੇ ਫਿਰ ਤੀਰ ਫਿਰ ਇੱਟਾਂ। ਤੇ ਕਿਹਾ ਜਾਂਦਾ ਹੈ ਕਿ ਇਹਨਾਂ ਸ਼ੇਖਾਂ ਦਾ ਜਿਹੜਾ ਮੁਖੀ ਸੀ ਉਹਨੂੰ ਭਾਈ ਸੰਤੋਖ ਸਿੰਘ ਨੇ ਅਕਬਰ ਲਿਖਿਆ ਜੀ, ਅਕਬਰ ਬਾਦਸ਼ਾਹ ਨੀ, ਉਹ ਕਿਤੇ ਸਤਿਗੁਰੂ ਨੂੰ ਮਿਲਦਾ ਤੇ ਸਤਿਗੁਰੂ ਉਹਨੂੰ ਸੰਬੋਧਨ ਕਰਕੇ ਕਹਿੰਦੇ ਨੇ ਕਿ ਤੈਨੂੰ ਮਰਵਾਹੇ ਖਤਰੀਆਂ ਨੇ ਚੁੱਕਿਆ ਹੋਇਆ, ਤੂੰ ਚੁੱਕਿਆ ਹੋਇਆ ਮਾੜੇ ਕੰਮ ਨਾ ਕਰ, ਆਪਣੇ ਮਨ ਨੂੰ ਇੱਕ ਥਾਂ ਤੇ ਟਿਕਾ, ਗੁਰੂ ਦੇ ਦਰ ਤੇ ਡਿੱਗ ਪੋ, ਤੇਰਾ ਭਲਾ ਹੋਵੇਗਾ। ਮੈਂ ਆਪ ਨੂੰ ਫਿਰ ਬੇਨਤੀ ਕਰਾਂ, ਪਰ ਥੋੜੀ ਚਲੋ ਇਹ ਸਾਖੀ ਪੂਰੀ ਕਰਦੀ, ਹੋਇਆ ਕੀ ਜੀ ਉਹਨਾਂ ਦਾ, ਇਹ ਸ਼ੇਖਾਂ ਦੇ ਮੁੰਡੇ ਮੱਛਰੇ ਹੋਏ ਇਲਤਾਂ ਕਰਨ, ਸਤਿਗੁਰਾਂ ਨੇ ਕਿਹਾ ਕੋਈ ਗੱਲ ਨਹੀਂ। ਪਰ ਇਹ ਗੱਲ ਯਾਦ ਰੱਖਿਓ, ਮੈਂ ਬੇਨਤੀ ਕਰਾਂ, ਅੰਦਰ ਸੱਚਾ ਹੋਵੇ, ਪਵਿੱਤਰ ਹੋਵੇ, ਬੁਰਿਆਈ ਕਰਨ ਵਾਲੇ ਦੀ ਬੁਰਿਆਈ ਦੀ ਥਾਂ ਤੁਸੀਂ ਆਪਣੇ ਅੰਦਰ ਨੂੰ ਪਰਮਾਤਮਾ ਨਾਲ ਜੋੜੀ ਰੱਖੋ, ਤੇ ਜਿੱਦਣ ਫਿਰ ਕਰਤਾ ਪੁਰਖ ਫੈਸਲੇ ਕਰਦਾ ਹੈ ਨਾ, ਯਾਦ ਰੱਖਿਓ ਉਹਦੇ ਫੈਸਲਿਆਂ ਦੇ ਸਾਹਮਣੇ ਕੋਈ ਚਲਾਕੀ ਨਹੀਂ ਚੱਲਦੀ। ਆਪ ਜੀ ਇੱਕ ਬਚਨ ਪੜ੍ਹਦੇ ਹੋ ਰੋਜ਼, ਇਹ ਗੱਲ ਪੱਕੀ ਹੈ, ਜੇ ਜਦੋਂ ਸ਼ਾਮ ਆਖਰੀ ਪੌੜੀ ਆਉਂਦੀ ਹੈ ਨਾ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ। ਇਸ ਨਾਲ ਜਿਹੜਾ ਸ਼ੰਤਕ ਹੈ ਗੁਰੂ ਰਾਮਦਾਸ ਜੀ ਦਾ, ਕਿ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਪਿਆਰਿਓ, ਪਰਮਾਤਮਾ ਆਪਣੇ ਭਗਤਾਂ ਦੀ ਰਖਵਾਲੀ ਕਰਦਾ ਹੈ। ਖੈਰ, ਇਹ ਸਲੋਕ ਤਾਂ ਉਦੋਂ ਉਚਾਰਨ ਕੀਤਾ, ਪਰ ਵਾਪਰਿਆ ਕੀ ਉਹਨਾਂ ਨਾਲ? ਗੁਰੂ ਅਮਰਦਾਸ ਜੀ ਨੇ ਕਿਹਾ ਕਰਤੇ ਤੇ ਆਸ ਰੱਖੋ, ਜਿਵੇਂ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਕਿਹਾ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਤੀਜੇ ਜਾਮੇ 'ਚ ਇਹ ਸਾਖੀ ਵੀ ਉਸ ਨਾਲ ਉਸੇ ਢੰਗ ਦੀ ਸਿਧਾਂਤਕ ਹੈ। ਹੋਇਆ ਕਿ ਜੀ ਇੱਥੇ ਗੋਇੰਦਵਾਲ ਕਿਤੇ ਬੈਰਾਗੀਆਂ ਦਾ ਆ ਗਿਆ ਇੱਕ ਜਥਾ, ਉਹ ਸ਼ਸਤਰਧਾਰੀ ਸਨ ਜੀ ਬੈਰਾਗੀ, ਆਪਣੇ ਕੋਲ ਸ਼ਸਤਰ ਰੱਖਦੇ ਸਨ। ਕੁਛ ਗਿਆਨੀ ਗਿਆਨ ਸਿੰਘ ਹੁਣੀ ਲਿਖਦੇ ਆ ਤਵਾਰੀ ਗੁਰੂ ਖਾਲਸਾ 'ਚ ਕਿ ਮਹਾਰਾਜ ਜੀ ਤੋਂ ਉਹਨਾਂ ਰਸਤ ਲਈ। ਮਹਾਰਾਜ ਜੀ ਨੇ ਕਿਹਾ ਚਲੋ ਜੇ ਪ੍ਰਸ਼ਾਦਾ ਪਾਣੀ ਛਕਣਾ ਗੁਰੂ ਘਰੋਂ ਰਸ ਦਾ ਜ਼ਿਕਰ ਉਹ ਕਰਦੇ। ਪਰ ਇਹਨਾਂ ਨੇ ਕੀ ਕੀਤਾ, ਉਹ ਜਦੋਂ ਪਾਣੀ ਭਰਨ ਗਏ, ਇਹਨਾਂ ਖੋਜਿਆਂ ਦੇ ਮੁੰਡਿਆਂ ਨੇ ਇਲਤ ਕਰਕੇ ਉਹਨਾਂ ਨੂੰ ਵੀ ਵੱਟੇ ਮਾਰੇ। ਉਹ ਸ਼ਸਤਰਧਾਰੀ ਸਨ, ਉਹਨਾਂ ਨੇ ਕੀ ਕੀਤਾ, ਇਹਨਾਂ ਦੇ ਕੁਝ ਮੁੰਡਿਆਂ ਦੀਆਂ ਲੱਤਾਂ ਤੇ ਬਾਹਾਂ ਵੱਢ ਛੱਡੀਆਂ। ਉਹ ਅੱਗੋਂ ਲੜਾਈ ਹੋ ਗਈ, ਚਲੋ ਕੁਝ ਕੁ ਦਿਨ ਸਬਰ ਨਾਲ ਬੈਠੇ ਰਹੇ। ਉਸ ਤੋਂ ਬਾਅਦ ਕੀ ਹੋਇਆ, ਸ਼ਾਹੀ ਫੌਜ ਆ ਰਹੀ ਸੀ ਜੀ, ਸ਼ਾਹੀ ਖਜ਼ਾਨਾ ਜਾ ਰਿਹਾ ਸੀ। ਉਹ ਗੋਇੰਦਵਾਲ ਸਾਹਿਬ ਆਏ, ਰਾਤ ਪੜਾ ਕੀਤਾ, ਚੱਲਣ ਲੱਗੇ ਸਵੇਰੇ, ਹਨੇਰੀ ਇੰਨੀ ਜ਼ਿਆਦਾ ਚੱਲੀ ਕਿ ਕੁਝ ਨਜ਼ਰ ਨਾ ਆਵੇ। ਇੱਕ ਖੱਚਰ ਖਜ਼ਾਨੇ ਦੀ ਭਰੀ ਕੋਈ ਹਨੇਰੀ ਵਿੱਚ ਇਹਨਾਂ ਖੋਜਿਆਂ ਨੇ ਸ਼ੇਖਾਂ ਦੇ ਮੁੰਡਿਆਂ ਨੇ ਆਪਣੇ ਘਰ ਲੈ ਗਏ। ਦੇਖੋ ਇਹ ਤਾਂ ਇਤਿਹਾਸ ਹੈ ਜੀ, ਆਪਣੇ ਘਰ ਲੈ ਗਏ। ਹੁਣ ਸ਼ਾਹੀ ਖਜ਼ਾਨਾ ਹੋਵੇ, ਖੱਚਰ ਲੱਦੀ ਹੋਵੇ, ਬੰਦਾ ਬਰਦਾਸ਼ਤ ਕਿਵੇਂ ਕਰੇਗਾ ਉਹਨਾਂ ਹਿਸਾਬ ਦੇ ਨਾਲ? ਉਹ ਲੱਭਣ ਲੱਗ ਪਿਆ, ਉਹਨਾਂ ਕਿਹਾ ਜੀ ਸਾਰੇ ਪਿੰਡ ਦੀ ਤਲਾਸ਼ੀ ਲਵੋ। ਹੁਣ ਸਿੱਖਾਂ ਦੇ ਘਰ ਸਨ ਬਹੁਤ ਜ਼ਿਆਦਾ, ਉੱਥੇ ਸੱਚੇ ਸੁੱਚੇ ਬੰਦੇ ਕਿੱਥੋਂ ਨਿਕਲਣੇ? ਅਖੀਰ ਤੇ ਇਹਨਾਂ ਖੋਜਿਆਂ ਨੇ ਕੀ ਕੀਤਾ, ਖਜ਼ਾਨਾ ਤਾਂ ਘਰ ਪਾ ਲਿਆ, ਤੇ ਜਿਹੜੀ ਖੱਚਰ ਹੈ ਉਹ ਆਪਣੀ ਹਵੇਲੀ 'ਚ ਬੰਨ ਦਿੱਤੀ। ਜਦੋਂ ਉਹ ਖੋਜਦੇ ਆਏ, ਇਹ ਖੱਚਰ ਹਿੰਗਣ ਲੱਗ ਪਈ ਜਿਹੜੀ ਲੁਕਾ ਕੇ ਬੰਨੀ ਸੀ। ਜਦੋਂ ਹਿਣਕੀ, ਉਹਨਾਂ ਦੇਖ ਲਈ, ਪਿਆਰਿਓ ਯਾਦ ਰੱਖੋ, ਉਹਨਾਂ ਖੋਜਿਆਂ ਨੂੰ ਫਿਰ ਗੋਇੰਦਵਾਲ ਉਹਨਾਂ ਨੇ ਫਾਇਲ ਆਇਆ, ਜਿਹੜੇ ਮਹਾਰਾਜ ਦੀ ਨਿੰਦਿਆ ਕਰਦੇ ਸਨ, ਸਤਿਗੁਰੂ ਦੀ ਨਿੰਦਿਆ ਕਰਦੇ ਸਨ। ਮੈਂ ਸਿਰਫ ਥੋੜ੍ਹੀ ਜਿਹੀ ਸਾਖੀ ਬੇਨਤੀ ਕੀਤੀ, ਸਾਡੇ ਕੁਛ ਵਿਦਵਾਨ, ਤੇ ਸੱਚ ਹੈ ਜੇ ਸੇਖਾਂ ਸ਼ਬਦ ਵਰਤਿਆ, ਇਹਦਾ ਮਤਲਬ ਕਿਸੇ ਨੂੰ ਸੰਬੋਧਨ ਕੀਤਾ ਗਿਆ। ਇੱਥੇ ਸਤਿਗੁਰੂ ਇੱਕ ਸ਼ਬਦ ਵਰਤ ਰਿਹਾ, ਆਪ ਜੀ ਪਾਠ ਦੁਬਾਰਾ ਸੁਣੋ ਜੀ।
ਸੇਖਾ ਚੌ ਚੱਕਿਆ ਚੌ ਵਾਇਆ।
ਹੁਣ ਇਹ ਦੋ ਲਫ਼ਜ਼ਾਂ ਦੇ ਅਰਥ ਬੜੇ ਜ਼ਰੂਰੀ ਨੇ। ਸੇਖਾਂ ਦਾ ਲਫ਼ਜ਼ੀ ਅਰਥ ਹੋ ਗਿਆ ਸ਼ੇਖ, ਚੌ ਚੱਕਿਆ। ਹੁਣ ਸਾਡੇ ਕੁਛ ਵਿਦਵਾਨ ਚੌ ਦਾ ਅਰਥ ਚਾਰ ਹੀ ਕਰਦੇ ਨੇ, ਚੌ ਚੱਕਿਆ ਇਹਦਾ ਅਰਥ ਇਹ ਕਰਦੇ ਨੇ ਚਾਰ ਚੱਕਾਂ ਵਿੱਚ ਘੁੰਮਣ ਵਾਲਾ, ਜਿਹਨੂੰ ਚੌਫੇਰ ਗੜੀਆ ਆਪਾਂ ਕਹਿੰਦੇ ਹਾਂ, ਜਿਹੜਾ ਟਿਕ ਕੇ ਨਾ ਬਵੇ ਉਂਝ। ਭਾਈ ਕਾਨ ਸਿੰਘ ਨਾਭਾ ਨੇ ਕੋਸ਼ ਵਿੱਚ ਅਰਥ ਕੀਤੇ ਚੌ ਚੱਕਿਆ, ਚੌ ਦਰ ਤੇ ਚਾਰ, ਚੱਕਿਆ ਦਰ ਤੇ ਚੱਕਿਆ ਹੋਇਆ। ਕਹਿੰਦੇ ਉਹ ਸ਼ੇਖਾ ਚਾਰ ਬੰਦਿਆਂ ਦਾ ਚੱਕਿਆ ਹੋਇਆ, ਤੂੰ ਸਬਰ ਕਰ। ਸ਼ੇਖਾ ਚੌ ਚੱਕਿਆ, ਅੱਗੇ ਹੈ ਚੌ ਵਾਇਆ। ਜਦੋਂ ਇਹ ਅਰਥ ਕਰਨ ਲੱਗੇ, ਚੌ ਦਾ ਅਰਥ ਚਾਰ ਹੀ ਕੀਤਾ, ਵਾਇਆ ਦਾ ਅਰਥ ਵਾਹ ਵਾਯੂ ਹਵਾ, ਕਿ ਜਿਵੇਂ ਹਵਾ ਜਿਹੜੀ ਹੈ ਉਹ ਚਾਰ ਚੁਫੇਰੇ ਚਾਹੁੰਦੀ, ਹਵਾ ਟਿਕਦੀ ਨਹੀਂ। ਇਹਦਾ ਮਤਲਬ ਹੋ ਗਿਆ ਕਿ ਹਵਾ ਦੀ ਤਰ੍ਹਾਂ ਭਟਕਣ ਵਾਲੇ ਬੰਦ ਸ਼ੇਖਾ, ਚਾਰ ਬੰਦਿਆਂ ਦੇ ਚੁੱਕੇ ਹੋਏ ਸ਼ੇਖਾ। ਪਰ ਮੈਂ ਇਹਦੇ ਅਰਥ ਥੋੜ੍ਹੇ ਜਿਹੇ ਹੋਰ ਹਟ ਕੇ ਕਰਾਂਗਾ, ਪਰ ਅਰਥਾਂ ਦਾ ਅੰਤ ਨਹੀਂ। ਚੌ ਵਾਇਆ, ਇਹਦਾ ਅਰਥ ਇਹ ਗੁਰਮੁਖ ਨੇ ਕੀਤਾ, ਵਾਇਆ ਦਾ ਅਰਥ ਵਜਾਉਣਾ। ਜਿਵੇਂ ਕਿਸੇ ਨੂੰ ਬੰਦਾ ਚੁੱਕ ਦਿੰਦਾ ਹੈ ਨਾ, ਕਿ ਚੌ ਚੱਕਿਆ ਦਾ ਅਰਥ ਚਾਰ ਬੰਦਿਆਂ ਦੇ ਚੱਕਿਆ ਹੋਇਆ, ਅਸਲੀਅਤ ਸਮਝ। ਚੌ ਵਾਇਆ ਦਾ ਅਰਥ ਚਾਰ ਬੰਦਿਆਂ ਦੇ ਇਸ਼ਾਰਿਆਂ ਤੇ ਵਾਜੇ ਦੀ ਤਰ੍ਹਾਂ ਵੱਜਣ ਵਾਲਿਆ, ਚੌ ਵਾਇਆ। ਯਾਦ ਰੱਖਿਓ, ਅਸ ਜਿੰਨੇ ਅਸੀਂ ਜੀਵਾਂ ਹੈ ਤਾਂ ਸਾਰੇ ਵਾਜੇ ਆ ਨਾ ਜੀ, ਸਾਰੇ ਵਾਜੇ ਆ। ਤੰਤੀ ਸਾਜ ਹੈ ਜੀ, ਆਹ ਸਵਾਸ ਤੇ ਰਹਿੰਦਾ, ਇਹ ਤਾਰ ਚੱਲਦੀ ਪਈ ਹੈ, ਇਹ ਢਾਂਚਾ ਹੈ ਜੀ, ਬਾਹਰ ਹੱਡੀਆਂ ਚੰਮ। ਤੇ ਜਿੱਦਣ ਉਹ ਤਾਰ ਟੁੱਟ ਗਈ ਨਾ, ਇਸ ਢਾਂਚੇ ਚੋਂ ਸੰਗੀਤ ਨਹੀਂ ਨਿਕਲਣਾ। ਸਤਿਗੁਰੂ ਦਾ ਇੱਕ ਬਚਨ ਹੈ, ਕਬੀਰ ਜੋ ਖਮ ਜੰਤ ਬਜਾਵਤੇ ਟੁੱਟ ਗਈ ਸਭ ਤਾਰ। ਪਿਆਰਿਓ, ਸੱਚ ਇਹ ਵੇ ਕਿ ਇਹ ਵਾਜਾਂ ਹੈ, ਜਿੱਦਣ ਇਹ ਤਾਰ ਟੁੱਟ ਗਈ, ਨਾ ਵਾਸ਼ਨਾ ਦਾ ਵਾਜਾ ਵੱਜਣਾ, ਨਾ ਸੰਸਾਰ ਦਾ ਵੱਜਣਾ। ਕਬੀਰ ਜੋਖਮ ਜੰਤ ਵਜਾਵਤੇ ਟੁੱਟ ਗਈ ਸੋ ਤਾਰ, ਜੰਤ ਵਿਚਾਰਾ ਕਿਆ ਕਰੇ ਜੋ ਚਲੇ ਬਜਾਵਣ ਖਾਰ। ਬਾਬਾ ਫਰੀਦ ਸਾਹਿਬ ਦਾ ਇੱਕ ਸਲੋਕ ਹੈ ਜੀ ਇਹਦੇ ਨਾਲ ਸੰਬੰਧਿਤ, ਕਿ ਚਾਰ ਬੰਦਿਆਂ ਦੇ ਚੁੱਕੇ ਹੋਏ ਸ਼ੇਖ, ਤੂੰ ਗੁਰੂ ਘਰ ਨਾਲ ਈਰਖਾਨਾ ਕਰ, ਤੂੰ ਗੁਰੂ ਘਰ ਦੀ ਨਿੰਦਿਆ ਨਾ ਕਰ, ਕਿਉਂਕਿ ਇਹਦੇ ਵਿੱਚ ਕਿਹਾ ਤੂੰ ਡਿੱਗ ਪਏਗਾ ਤੇ ਚੰਗਾ ਰਹੇਗਾ। ਇੱਕ ਬਚਨ ਹੈ ਫਰੀਦਾ, ਦੁਨੀ ਵਜਾਈ ਵੱਜਦੀ, ਚੌ ਵਾਇਆ ਕਿਸੇ ਦਾ ਵਜਾਇਆ ਹੋਇਆ ਵਾਜਾ, ਕਹਿੰਦੇ ਦੁਨੀਆਂ ਤਾਂ ਵਾਜੇ ਦੀ ਤਰ੍ਹਾਂ ਜੀ, ਪਤਾ ਨਹੀਂ ਸੁਰ ਕਿਹੜਾ ਨੱਪਦਾ ਪਿਆ ਤੇ ਆਵਾਜ਼ ਕਿੱਥੋਂ ਨਿਕਲਦੀ ਪਈ ਹੈ। ਮਹਾਰਾਜ ਦੇਖੋ, ਸਾਰੇ ਬਾਣੀ ਸੱਚ ਗਿਆ। ਹਜ਼ੂਰ ਕਹਿੰਦੇ ਫਰੀਦਾ, ਦੁਨੀ ਵਜਾਈ ਵੱਜਦੀ, ਇਹ ਦੁਨੀਆਂ ਤਾਂ ਲਾਲਚ ਅਧੀਨ ਵਾਜੇ ਦੀ ਤਰ੍ਹਾਂ ਵਜਾਈ ਵੱਜਦੀ ਪਈ ਹੋ, ਤੂੰ ਤਾਂ ਨਾ ਵੱਜ, ਤੂੰ ਤਾਂ ਰੱਬ ਦੀ ਬੰਦਗੀ ਕਰਨ ਵਾਲਾ ਹੈ। ਫਰੀਦਾ, ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੈ ਨਾਲ, ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ। ਉਹ ਵਾਜਾ ਕਦੀ ਨਹੀਂ ਕਿਸੇ ਦਾ ਵਜਾਇਆ ਵੱਜਦਾ ਜਿਹਦੇ ਸਿਰ ਸੁਰ ਦੇ ਉੱਤੇ ਅਕਾਲ ਪੁਰਖ ਨੇ ਹੱਥ ਰੱਖਿਆ ਹੋਵੇ, ਉਹ ਰੱਬ ਦਾ ਵਜਾਇਆ ਹੀ ਵੱਜਦਾ ਹੈ। ਇੱਥੇ ਸਤਿਗੁਰੂ ਕਹਿੰਦੇ, ਹੇ ਸ਼ੇਖ, ਸ਼ੇਖਾ ਚੌ ਚੱਕਿਆ ਚੌ ਵਾਇਆ, ਇਹ ਊੜਾ ਨਾਲ ਜ਼ਰੂਰ ਬੋਲਣਾ ਜੀ, ਚੌ ਚੱਕਿਆ ਚੌ ਵਾਇਆ, ਚਾਰ ਬੰਦਿਆਂ ਦੇ ਚੁੱਕੇ ਹੋਏ ਬੰਦਿਆ, ਚਾਰ ਚੁਫੇਰੇ ਘੁੰਮਣ ਵਾਲੇ ਬੰਦਿਆ, ਨਾ ਟੇਕ ਕੇ ਬਹਿਣ ਵਾਲੇ ਬੰਦਿਆ। ਚੌਵਾਇਆ ਦਾ ਅਰਥ ਮੈਂ ਕੀਤਾ ਜੀ ਵਾਜੇ ਦੀ ਤਰ੍ਹਾਂ ਵੱਜਣ ਵਾਲਾ, ਇਹ ਕਰਤਾ ਖਵਾ ਦੀ ਤਰ੍ਹਾਂ ਭਟਕਣ ਵਾਲਿਆ, ਤੈਨੂੰ ਚੈਨ ਕੋਈ ਨਹੀਂ। ਤੇ ਮਹਾਰਾਜ ਜੀ ਇਹਨੂੰ ਫਿਰ ਅੱਗੇ ਸਮੱਤ ਦਿੰਦੇ ਆ, ਦੇਖੋ ਉਹ ਬੰਦਾ ਵਿਰੋਧ ਕਰ ਰਿਹਾ, ਗੁਰੂ ਸਾਹਿਬ ਕੋਈ ਅਪ ਸ਼ਬਦ ਬਦਲ ਰਹੇ ਬੋਲ ਰਿਹਾ। ਇਹੀ ਤਾਂ ਸਤਿਗੁਰੂ ਜੀ ਦੀ ਬਖਸ਼ਿਸ਼ ਹੈ ਕਿ ਗੁਰੂ ਦੇ ਬੁਰਾ ਮਨਾਉਣ ਵਾਲਾ ਵੀ ਜੀ ਗੁਰੂ ਸੱਚੀ ਜੇ, ਅਸੀਂ ਦਵੈਸ਼ ਜੀਨ ਜੋ ਮਰਜ਼ੀ ਕਹੀ ਜਾਈਏ, ਸਤਿਗੁਰ ਸਭਨਾ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਬਾਣੀ ਨੇ ਬਚਨ ਕਹੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨ ਲੱਗੀ ਪੱਲੇ, ਸਭ ਕੁਛ ਪਾਏ। ਇਹ ਏਡੇ ਕਮਾਲ ਦਾ ਸੂਤਰ ਹੈ ਜੀ ਸਲੋਕ ਚ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਜੇ ਬੁਰੇ ਦਾ ਬੁਰਾ ਕਰਾਂਗੇ, ਜਿੰਨੇ ਉਹਦੇ ਔਗਣ ਨੇ ਅਦ੍ਰਿਸ਼ਟ, ਉਹਦਾ ਔਰਾ ਸਾਡੇ ਅੰਦਰ ਨੂੰ ਰੋਜ਼ ਅਟੈਕ ਕਰੇਗਾ, ਉਹਨੇ ਟਿਕਣ ਨਹੀਂ ਦੇਣਾ। ਸਾਡੇ ਇੱਕ ਬਹੁਤ ਗੁਰਮੁਖ ਪਿਆਰੇ ਨਾਮ ਜਪਣ ਵਾਲੀ ਰੂਹ ਹੋਏ ਨੇ, ਭਾਈ ਰਘਬੀਰ ਸਿੰਘ ਜੀ ਬੀਰ, ਨਾ ਸੁਣਿਆ ਹੋਣਾ, ਆਤਮ ਸਾਇੰਸ ਉਹਨਾਂ ਦੀਆਂ ਕਿਤਾਬਾਂ ਪੜ੍ਹਨ ਵਾਲੀਆਂ ਨੇ ਜੀ। ਉਹ ਇੱਕ ਗੱਲ ਕਹਿੰਦੇ ਆਪਣੇ ਅਨੁਭਵ ਚ, ਕਹਿੰਦੇ ਜਦੋਂ ਤੂੰ ਸੰਗਤ ਵਿੱਚ ਬੈਠਣਾ, ਜਦੋਂ ਤੂੰ ਪਾਠ ਕਰਨਾ, ਕੀਰਤਨ ਕਰਨਾ, ਸੁਣਨਾ, ਸਿਮਰਨ ਕਰਨਾ, ਜਿੱਥੇ ਅਰਦਾਸ ਕਰਨੀ, ਪਹਿਲਾਂ ਸੰਖੇਪ ਅਰਦਾਸ ਜ਼ਰੂਰ ਕਰ ਕਿ ਮਹਾਰਾਜ ਜੀ ਮੈਂ ਕੀਰਤਨ ਸੁਣ ਲੱਗਾ, ਸਤਿਗੁਰੂ ਜੀ ਅਭਿਆਸ ਕਰ ਲੱਗਾ। ਉਸ ਤੋਂ ਬਾਅਦ ਇੱਕ ਸ਼ਬਦ ਜ਼ਰੂਰ ਕਹੇ ਕਿ ਵਾਹਿਗੁਰੂ ਜੀ ਸਭ ਦਾ ਭਲਾ ਕਰਿਓ, ਉਹਨਾਂ ਦਾ ਵੀ ਕਰਿਓ ਜਿਹੜਾ ਮੇਰਾ ਬੁਰਾ ਕਰਦੇ ਆ। ਕਹਿੰਦੇ ਇੱਕੋ ਦਮ ਕੱਟ ਲੱਗ ਜਾਏਗਾ, ਤੇਰੇ ਅੰਦਰ ਉਹਨਾਂ ਪ੍ਰਤੀ ਮਾੜਾ ਖਿਆਲ ਨਹੀਂ ਆਵੇ। ਹੈ ਤਾਂ ਸਾਰੇ ਖਿਆਲਾਂ ਦੀ ਖੇਡ ਹੀ ਨਾ। ਮੈਨੂੰ ਯਾਦ ਹੈ ਬਾਬਾ ਤੇਜਾ ਸਿੰਘ ਜੀ ਡਬਲ MA, ਅੰਮ੍ਰਿਤਸਰ ਦੀ ਘਟਨਾ, ਜਿਹੜੇ ਬਾਬਾ ਅਤਰ ਸਿੰਘ ਉਹਨਾਂ ਦੀ ਸੰਗਤ ਕਰਦੇ ਰਹੇ। ਉਹ ਜਦੋਂ ਬਾਬਾ ਅਤਰ ਸਿੰਘ ਜੀ ਨੂੰ ਲਾਹੌਰ ਮਿਲੇ ਨਾ, ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਪਹਿਲਾਂ ਮੱਥਾ ਸਿੰਘ ਟੇਕਦੇ ਜੋ ਉਹਨਾਂ ਦੀ ਜੀਵਨੀ ਚ ਹੈ, ਪਰ ਜਿੱਦਣ ਮਹਾਰਾਜ ਸਾਹਮਣੇ ਗਏ, ਖਾਲਸਾ ਕਾਲਜ ਦੀ ਘਟਨਾ ਜੀ, ਉਦਨ ਮਹਾਰਾਜ ਜੀ ਨੂੰ ਦੇਖ ਨਹੀਂ ਸਕੇ, ਝੱਲ ਨਹੀਂ ਸਕੇ, ਦੇਖ ਕੇ ਜਿਵੇਂ ਬੇਹੋਸ਼ੀ ਜੀ ਹੋ ਜਾਂਦੀ ਹੈ। ਉਹ ਫਿਰ ਬਾਬਾ ਸ਼ਾਮ ਸਿੰਘ ਜੀ ਨੂੰ ਆ ਕੇ ਮਿਲੇ, ਪੜੇ ਤਾਂ ਬਹੁਤ ਸਨ ਆਪ ਜੀ ਨੂੰ ਪਤਾ। ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ, ਜਿਨ੍ਹਾਂ ਨੇ 70 ਸਾਲ ਦੇ ਕਰੀਬ ਇਸ ਹਰਿਮੰਦਰ ਸਾਹਿਬ ਦੇ ਅੰਦਰ ਗੁਰਮੁਖੋ ਤਪਹਿਰੇ ਦਾ ਕੀਰਤਨ ਕੀਤਾ ਹੈ। ਅੱਜ ਅੰਮ੍ਰਿਤ ਵੇਲੇ ਦੀ ਦੇਗ, ਜਿਹੜੇ ਇਸ਼ਨਾਨ ਦੇ ਸੇਵਾਦਾਰ ਨੂੰ ਪਤਾ ਹੈ, ਅੰਮ੍ਰਿਤ ਵੇਲੇ ਦੀ ਦੇਗ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਤੋਂ, ਆਟਾ ਮੰਡੀ ਜਿਹੜਾ ਡੇਰਾ ਉੱਥੋਂ ਆਉਂਦੀ, 123 साल वह महापुरुख ने उम्र भोगी, 70 साल उन्हें बिना नागा कीर्तन किया। एक होर जिवें आप जी कवाड़ अगे आके बैठते हो ना जी, दर्शनी ड्यूटी का कवाड़ खुलन तो पहला गुरमुखो वह इशनान करके सरंदा लैके पहला दर्शनी ड्यूटी अगे बहिंदे सन, उत्थे पता ही करते सन संदक सुखमनी साहब का पाठ, जपजी साहब का पाठ। तो मैं आप नूं बेनती करांगा, धर्म बिल्कुल गल्लां दा नाम नहीं जे, धर्म सिर्फ हड्डां नाल कमाण वाली रब की रहमत है। जिहड़ा हड्डां नाल प्रैक्टिकल कमाएगा अनुभव तो उन्हें होना ना जी। वह की करते सन सरंदा लैके किवाड़ खुलन तो पहला, संगत जी जिन्हें साल आउंदे रहे एक शब्द पढ़ दे, उधरों कवाड़ खुलन का समा होना उन्हें सरंदे ते गाउणा शुरू कर देना, दर मानदे ठाडे दरबार तुझ बिन सुरत करे को मेरी दर्शन दी जय खोल किवाड़, यह शब्द पढ़ते रहे। वह मिले उन्होंने बाबा तेजा सिंह जी, वह आप लिखते हड बीती च कहिंदे जी जदों उन्होंने मिले वह मुस्करा पे, उन्होंने इशारा बाबा अतर सिंह जी वाल किया। जो उन्होंने कोल गए उन्होंने एक गल कही, कहिंदे जे इस मार्ग ते चलना है ना, जिन्हां दा तू बुरा सोचना है ते उन्हां दा भला मंग ते उन्हां तो खिमा मंग के आ। उन्होंने लिखिया मेरी मतरेई मां सी जी, मैं उहदे तो खिमा मंग के आया। मैं सिर्फ आप नूं इन्नी इक बेनती करांगा, निंदिया दा मुकाबला गुरु कदी निंदिया नाल नहीं करदा। याद रखियो खून नाल अज तक कदी खून धुपदा देखिया? जे कही जी मेरे कपड़े ते खून लगा, मैं ओदे खून नाल धोना जिन्हें मेरा खून कढ़िया। खून नाल कदी खून नहीं धुपदे हुंदे, खून पानी नाल धुपदे हुंदे आ। मिट्टी नाल कदी मिट्टी मांजदे देखदे हो? पानी नाल ही साफ करने आ ना। मैं आप नूं अर्ज करांगा, कदी भी बुरियाई दा मुकाबला बुराई करके नहीं हुंदा, बुरियाई दा मुकाबला जिदन भी होया उदन भलाई करके ते भला मंग के होया। अज देखो वह बंदा विरोधी है ते गुरु अमरदास की उपदेश दे रहा, ते इकला उपदेश शेख वास्ते नहीं, भावे कह शेखा चौ चक्या चौ माया, पर यह हर मनुख मात्र वास्ते है। कहिंदे ने हे भाई हे शेख, तू चार चुफेरे भजना पे, तू हवा की तरह भटक रहा है।
एहो मन इकत कर आन,
एहो मन इकत कर आन, क्योंकि जेड़ा बंदा भटकदा होवेगा उहदा मन किते टिकेगा जी? महाराज कहिंदे जेड़ा तेरा खवा दी तरह चंचल मन भटकदा पिया, इहनू एक घर च लै जा, इहनू करते पुरख दे घर च लै जा, इहनू शब्द वल लै जा, क्योंकि तेरे मन ने टिकन नहीं देना। जिन्ना तू बुरा सोचना उन्ना तेरा मन भटकदा पिया। ते मैं एक दिन बेनती कीती सी, जिस बंदे दी जबान बोले ते किसे दूजे दे अंदर नू अग ला दे, उस बंदे दे अंदर अग किन्नी को होवेगी? और फिर सुनियो, आपां कहते देंगे आ शब्द बोले जी मैं तां चारे खाने चित कर दिता, फिर अर सुनियो, जिस बंदे दी जबान बोलन नाल दूजे दे अंदर नूं तपांदी है उहदा अंदर किन्ना कु तपिया होवेगा? क्योंकि नानक फिक्कै बोलिया तन मन फिक्का, फिक्का होवेगा तो दूजे च असर करेगा ना। बड़ा सीधा जिहा नुकता है, जे अंदर रस नाल भरिया ते उहदे बोल दूजे ते रस पैदा करने का मतलब उहदे कोल है। भाई गुरदास साहब का वचन है कि गंगा सागर लै लो जां लोटा लै, सुराई लै लो जी, हुण सुराई भी जिहड़ा पानी पाया उत्तों ढक्कन लाया जां पानी पाया दुध पाया पता नहीं ना, पर जदों सुराई सुराही नूं टेढ़ियां करांगे ते उहदे मूंह चों उह कुछ निकलना जो कुछ सुराई च पाया होया है। टूटी उह कढ़ी कढ़ेगी जो कुछ सुराई च पाया। यह शरीर तां प्यारिओ ए गंगा सागर की तरह सुराई की तरह है, मूह टूटी की तरह जो कोई सुराई च पिया हो बाहर निकलना है। याद रखो महाराज कहिंदे ने अपने मन नूं टिका, तेरा मन कल्पदा पिया, तेरा मन भटकदा पिया है। माचिस की तीली हमेशा दूजे नूं अग लांदी है, पर उस बदकिस्मत नूं पहला आप सड़ना पैंदा है। जे ये तीली कहे जी मैं दूजे का घर साड़ना, मैं नहीं सड़ना, कदी नहीं हो सकता। जिसने दूजे नूं घर नूं साड़ना है ना, उस तीली नूं याद रखना चाहिए, उन्हें खुद पहला सड़ना पैंदा है। इत्थे सतगुरु कहिंदे ने तू अपना मन टिका, तेरा ए मन जिहड़ा है वह टिक नहीं रहा, इहनूं एक घर विच लै आ।
एहड़ तेहड़ छड तू,
महाराज कहिंदे तेनूं मैं समझाना शेखा, एहड़ तेहड़ छड तू, ਇਹਦੇ ਅਰਥ ਗੁਰਮੁਖ ਵਿਦਵਾਨਾਂ ਨੇ ਕੀਤੇ ਨੇ, ਇੱਧਰ ਉੱਧਰ ਦੀ ਭਟਕਣਾ। ਉਂਝ ਵੈਸੇ ਇਹਦੇ ਅਰਥ ਇਹ ਨੇ ਮੇਰ ਤੇਰ ਵੀ, ਆ ਮੇਰਾ ਆ ਤੇਰਾ, ਜਿਹੜੀ ਤੂੰ ਅੰਦਰ ਭਟਕਣਾ ਪੈਦਾ ਕਰੀ ਬੈਠਾ ਮੇਰੇ ਤੇਰੇ ਦੀ, ਇੱਧਰ ਉੱਧਰ ਭਟਕਣਾ, ਕਦੀ ਕਿਸੇ ਦੀ ਚੁੱਕ ਤੇ ਕਦੀ ਕਿਸੇ ਦੀ ਚੁੱਕ ਤੇ, ਕਹਿੰਦੇ ਮੇਰੀ ਗੱਲ ਮੰਨ ਓਏ, ਤੇਰਾ ਭਲਾ ਹੋ ਜੂਗਾ, ਇਹ ਅੜਤੇੜ ਛੱਡ ਦੇ, ਇਹ ਨਾ ਕੰਮ ਕਰ, ਇਸ ਵੀ ਤੇਰਾ ਭਲਾ ਨਹੀਂ ਹੋਣਾ।
ਗੁਰ ਕਾ ਸ਼ਬਦ ਪਛਾਣ,
ਮੇਰ ਤੇਰ ਨੂੰ ਛੱਡ ਕੇ ਸ਼ੇਖ ਤੂੰ ਗੁਰੂ ਕੇ ਸ਼ਬਦ ਦੀ ਪਹਿਚਾਣ ਕਰ, ਤੂੰ ਗੁਰੂ ਦੇ ਬਚਨ ਵਾਲੇ ਪਾਸੇ ਤੁਰ, ਕਿਉਂਕਿ ਜਿੰਨਾ ਤੂੰ ਬਾਹਰ ਮੁਰਕੀ ਭਟਕ ਰਿਹਾ ਤੇਰੇ ਅੰਦਰ ਨੂੰ ਟਿਕਾ ਨਹੀਂ ਮਿਲਣਾ।
ਸਤਿਗੁਰ ਅੱਗੇ ਟਹਿ ਪਾਉ,
ਸਤਿਗੁਰੂ ਕਹਿੰਦੇ ਨੇ ਹੰਕਾਰ ਨੂੰ ਛੱਡ ਦੇ, ਆਪਣੇ ਸਤਿਗੁਰੂ ਦੇ ਸਾਹਮਣੇ ਟਹਿ ਪਾਉ। ਇਹਦਾ ਮਤਲਬ ਗੁਰੂ ਘਰ ਨਾਲ ਈਰਖਾ ਨਾ ਰੱਖ, ਵੈਰ ਕਮਾਉਣ ਵਾਲਿਆ ਤੂੰ ਗੁਰੂ ਦਰ ਤੇ ਡਿੱਗ ਪਾਉ। ਮੈਂ ਇੱਥੇ ਥੋੜੀ ਜਿਹੀ ਅਰਜ਼ ਆਪ ਨੂੰ ਕਰਨੀ ਹੈ, ਕਿਉਂਕਿ ਇਸ ਦਾ ਪ੍ਰਕਰਨ ਥੋੜਾ ਜਿਹਾ ਮਨ ਵੀ ਆਇਆ ਹੈ। ਸਾਰੀ ਖੇਡ ਸਾਡੇ ਅੰਦਰ ਦੇ ਮਨ ਦੀ ਹੈ ਜੀ। ਕੱਲ ਵੀ ਦੁਪਹਿਰ ਇੱਕ ਜਗ੍ਹਾ ਮੈਂ ਕਥਾ ਕਰਨ ਗਿਆ ਚਬਾਲ ਨੇੜੇ, ਮੈਂ ਇੱਕ ਅਰਜ਼ ਕੀਤੀ ਸੀ ਜੀ, ਮਨ ਹੀ ਪਵਾੜੇ ਦੀ ਜੜ੍ਹ ਹੈ ਤੇ ਮਨ ਹੀ ਸਾਰੇ ਝਗੜੇ ਮਿਟੇਣ ਵਾਲਾ। ਮਨ ਨਿਰਮਲ ਹੈ, ਹਰ ਇੰਦਰਾ ਨਿਰਮਲ ਹੈ, ਮਨ ਮੈਲਾ ਹੈ, ਹਰ ਇੰਦਰਾ ਮੈਲਾ ਹੈ। ਮਨ ਮੈਲਾ ਹੈ ਤੇ ਭਟਕਦਾ, ਮਨ ਨਿਰਮਲ ਹੈ ਤੇ ਰੱਬ ਉਹਦੇ ਘਰ ਆਪਣੇ ਆਪ ਹੀ ਆ ਜਾਂਦਾ। ਥੋੜਾ ਜਿਹਾ ਬੇਨਤੀ ਸੁਣਿਓ, ਮਨ ਕੀ ਹੈ? ਦਿਲ ਵੀ ਸ਼ਬਦ ਆਉਂਦਾ ਬਾਣੀ ਚ, ਬੰਦੇ ਖੋਜ ਦਿਲ ਹਰ ਰੋਜ਼ ਨੇ ਫਿਰ ਪਰੇਸ਼ਾਨੀ ਮਾਹੇ। ਇਸ ਮਨ ਕੋ ਕੋਈ ਖੋਜੋ ਭਾਈ। ਮਨ ਦਰਅਸਲ ਇੱਕ ਖਿਆਲਾਂ ਦੀ ਪੋਰਟਲੀ ਹੈ ਜੀ। ਇਹ ਪੋਰਟਲੀ ਸ਼ਬਦ ਵੀ ਮੈਂ ਦ੍ਰਿਸ਼ਟਮਾਨ ਵਰਤਿਆ, ਪਰ ਉਹ ਦ੍ਰਿਸ਼ਟਮਾਨ ਤਾਂ ਹੈ ਨਹੀਂ, ਸਾਡੇ ਖਿਆਲ ਨੇ। ਜਦੋਂ ਬੰਦੇ ਦੇ ਖਿਆਲ ਅੰਦਰੋਂ ਚੇਂਜ ਹੋ ਜਾਣ, ਬੰਦੇ ਦਾ ਬਾਹਰ ਦਾ ਸਟਰਕਚਰ ਢਾਂਚਾ ਜ਼ਰੂਰ ਚੇਂਜ ਹੋ ਜਾਂਦਾ। ਇਹ ਹੀ ਸੰਗਤ ਦੀ ਇੱਕ ਖੂਬੀ ਹੈ ਕਿ ਇਹਦੇ ਵਿੱਚ ਇੰਨੀ ਕਰਾਮਾਤ ਹੈ, ਕਈ ਜਨਮਾਂ ਦੇ ਖਿਆਲਾਂ ਦੀ ਪੋਰਟਲੀ ਨੂੰ ਗੁਰੂ ਇੱਕ ਖਿਣ ਵਿੱਚ ਬਦਲ ਕੇ ਰੱਖ ਦਿੰਦਾ ਹੈ। ਕਬੀਰ ਸਾਹਿਬ ਦਾ ਇੱਕ ਬਚਨ ਹੈ, ਉਹ ਅਸੀਂ ਥੋੜ੍ਹਾ ਸਾਂਝਾ ਕਰ ਲੈਂਦੇ ਹਾਂ। ਮੰਮਾ ਮੂਲ ਗਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕੋ ਜਾਣੈ। ਫਿਰ ਸੁਣਿਓ, ਤੂੰ ਆਪਣੇ ਸ਼ਬਦ, ਮਹਾਰਾਜ ਕਹਿੰਦੇ ਸ਼ਬਦ ਨਾਲ ਜੁੜ ਸ਼ੇਖਾ, ਏੜ ਤੇੜ ਛੱਡ ਦੇ। ਮੰਮਾ ਮੂਲ ਗਿਆ ਮਨ ਮਾਨੈ, ਸਤਿਗੁਰੂ ਕਹਿ ਰਹੇ ਨੇ ਭਗਤ ਜੀ ਕਿ ਤੇਰੇ ਮਨ ਨੇ ਤਾਂ ਮੰਨਣਾ ਜੇ ਇਸ ਮਨ ਨੂੰ ਮੂਲ ਅਕਾਲ ਪੁਰਖ ਨਾਲ ਜੋੜੇਗਾ, ਕਿਉਂਕਿ ਇਹ ਮੈਲਾ ਕਰੀ ਬੈਠਾ, ਮੈਲਾ ਕੀ ਹੈ ਨਹੀਂ, ਇਹ ਜੋਤ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ, ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਮੂਲ ਪਹਿਚਾਨਣ ਦਾ ਮਤਲਬ ਤੂੰ ਆਇਆ ਕਿੱਥੋਂ, ਇਹ ਤੇਰਾ ਅਸਲਾ ਕੀ ਹੈ। ਅਸਲਾ ਮਤਲਬ ਕਿ ਤੂੰ ਪਰਮਾਤਮਾ ਦੀ ਅੰਸ਼ ਹੈ। ਇੱਕ ਵਾਰੀ ਇੱਕ ਸੇਵਾ ਪੰਥੀਆਂ ਦੀ ਕਿਤਾਬ ਹੈ, ਇਹ ਪਰਚੀ ਦਸਵੇਂ ਪਾਤਸ਼ਾਹ ਜੀ ਕੀ, ਉਹਦੇ 'ਚ ਇੱਕ ਪੁੱਛਦੇ ਆ ਕਿ ਮਹਾਰਾਜ ਆਪ ਜੀ ਕਹਿੰਦੇ ਹੋ ਕਿ ਆਤਮ ਸ਼ਹਿਜਾਦਾ ਹੈ, ਜਿਹੜੀ ਆਤਮਾ ਹੈ ਪਰਮਾਤਮਾ ਦੀ ਅੰਸ਼ ਹੈ, ਇਹਦਾ ਮਤਲਬ ਪਰਮਾਤਮਾ ਪਾਤਸ਼ਾਹ ਹੈ ਅਤੇ ਜਿਹੜੀ ਆਤਮਾ ਹੈ ਯੁਵਰਾਜ ਦੀ ਤਰ੍ਹਾਂ, ਇਹ ਸ਼ਹਿਜਾਦੇ ਦੀ ਤਰ੍ਹਾਂ ਹੈ। ਪਰ ਸਾਨੂੰ ਇੱਕ ਸਮਝ ਨਹੀਂ ਪੈ ਰਹੀ ਕਿ ਜੇ ਆਤਮਾ ਪਰਮਾਤਮਾ ਦੀ ਅੰਸ਼ ਹੈ ਤੇ ਫਿਰ ਅੰਦੇ ਬੰਦੇ ਨੂੰ ਆ ਕਿਉਂ ਇੰਨੇ ਸੰਗਲ ਸੁੰਗਲ ਪਏ ਆ, ਇਹ ਬੰਧਨਾਂ 'ਚ ਕਿਉਂ ਹੈ? ਇਹ ਸ਼ਹਿਜਾਦੇ ਦਾ ਤਾਂ ਸਤਿਕਾਰ ਹੋਣਾ ਚਾਹੀਦਾ ਕਿਉਂਕਿ ਸਮਰਾਟ ਦਾ ਬੇਟਾ ਹੈ। ਮਹਾਰਾਜ ਕਹਿੰਦੇ ਆ, ਜਦੋਂ ਸਮਰਾਟ ਦਾ ਬੇਟਾ ਕਮਲਾ ਹੋ ਜਾਏ ਤੇ ਉਹਦੇ ਨੌਕਰ ਹੀ ਉਹਦੇ ਪੈਰਾਂ 'ਚ ਸੰਗਲ ਪਾ ਕੇ ਬੰਨੀ ਰੱਖਦੇ ਆ, ਹੈ ਬੇਟਾ ਉਹਦੇ ਹੀ, ਪਰ ਸੰਗਲ ਤਾਂ ਪੈ ਗਿਆ, ਇਹਨੂੰ ਨਾਮ ਭੁੱਲ ਗਿਆ, ਨਾਮ ਤੋਂ ਬਿਨਾਂ ਕਮਲਾ ਹੋ ਗਿਆ। ਉਸ ਕਮਲੇ ਪਣ ਕੇ ਬਿਨ ਨਾਮ ਹੈ ਜਗ ਕਮਲਾ ਫਿਲੈ, ਗੁਰਮੁਖ ਨਦਰੀ ਆਇਆ। ਭਾਈ ਇਹ ਤਾਂ ਸੰਗਲ ਪੈ ਗਿਆ ਕਿਉਂਕਿ ਇਹਨੂੰ ਨਾਮ ਭੁੱਲ ਗਿਆ। ਜੇ ਇਹਨੂੰ ਪਤਾ ਹੋਵੇ ਮੇਰਾ ਬਾਪ ਕੌਣ, ਮੈਂ ਕੌਣ, ਸੰਗਲ ਪਾਉਣ ਵਾਲੇ ਨੂੰ ਮੱਥਾ ਟੇਕਣ। ਕਹਿੰਦੇ ਨੇ ਵਕਾਰਾਂ ਨੇ ਸੰਗਲ ਪਾ ਦਿੱਤੇ, ਜਿੱਦਣ ਸਮਝ ਪੈ ਗਈ ਨਾ ਸ਼ਬਦ ਨਾਲ ਮੈਂ ਪਰਮਾਤਮਾ ਦੀ ਅੰਸ਼ ਹਾਂ, ਇਹ ਵਕਾਰ ਇਹਦੇ ਪਾਣੀ ਹਾਰ ਹੋ ਜਾਣਗੇ। ਮੇਰੀ ਫਿਰ ਅਰਜ਼ ਹੈ, ਮੂਲ ਨਾਲ ਜੁੜਨ ਦਾ ਤਰੀਕਾ ਸਿਰਫ ਸ਼ਬਦ ਹੈ। ਗੁਰੂ ਸਾਹਿਬ ਕਹਿ ਰਹੇ ਨੇ, ਮੰਮਾ ਮੂਲ ਗਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕੋ ਜਾਣੈ, ਮਤ ਕੋ ਮਨ ਮਿਲਤਾ ਬਿਲ ਮਾਵੈ। ਜੇ ਥੋੜਾ ਜਿਹਾ ਸਮਾਂ ਵੀ ਮਨ ਮਿਲਦਾ ਹੋਵੇ ਤੇ ਬਹਿ ਜਾ, ਦੇਰੀ ਨਾ ਕਰੀ, ਕਿਉਂਕਿ ਜੇ ਉਹ ਵਕਤ ਨਿਕਲ ਗਿਆ, ਇਸ ਮਨ ਨੇ ਤੈਨੂੰ ਬੜਾ ਪਿੱਛੇ ਛੱਡ ਦੇਣਾ ਹੈ। ਮਤ ਕੋਈ ਮਨ ਮਿਲਤਾ ਬਿਲ ਮਾਵੈ, ਮਗਨ ਭਇਆ ਤੇ ਸੋ ਸੁਚ ਪਾਵੈ, ਉਹਦੇ ਵਿੱਚ ਮਗਨ ਹੋ ਜਾ। ਅਗਲਾ ਬਚਨ ਜੀ, ਮਹਾਰਾਜ ਕਹਿੰਦੇ ਮੰਮਾ ਮਨ ਸਿਓ ਕਾਜ ਖੈ, ਵਾਹ ਵਾਹ, ਕਹਿੰਦੇ ਨੇ ਇਹਨੂੰ ਛੱਡ ਥੋੜਾ ਦੇਣਾ। ਤੁਸੀਂ ਦੱਸੋ ਜਿੰਨੇ ਕੰਮ ਚੰਗੇ ਮੰਦੇ ਨੇ ਕੌਣ ਕਰ ਰਿਹਾ? ਮਨ ਹੀ ਹੈ ਨਾ, ਚੰਗਿਆਈ ਵੀ ਇਹ ਕਰਦਾ, ਬੁਰਿਆਈ ਵੀ ਇਹ ਕਰਦਾ, ਪੁੰਨ ਵੀ ਇਹ ਕਰਦਾ, ਪਾਪ ਵੀ ਇਹ ਕਰਦਾ, ਲੁੱਟਾਂ ਵੀ ਇਹ ਕਰਦਾ, ਦਾਨ ਵੀ ਇਹ ਕਰਦਾ। ਇੱਥੋਂ ਤੱਕ ਮਹਾਰਾਜ ਇੱਕ ਬਚਨ ਪੜ੍ਹਦੇ ਆ ਜੀ, ਮਨ ਜੋਗੀ ਮਨ ਭੋਗੀਆ ਮਨ ਮੂਰਖ ਗਵਾਰ, ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾ। ਕਿਉਂਕਿ ਕਥਾ ਚ ਆਪਣੀ ਗੱਲ ਨਹੀਂ ਹੋਣ ਦਿੰਦਾ ਜੀ, ਕਦੀ ਦੇਖਿਓ ਇਹ ਇੰਨਾ ਚਲਾਕ ਹੈ, ਬੁਲਾਰੇ ਵਿੱਚ ਬੈਠਾ ਵੀ ਗੱਲ ਘੁਮਾ ਦਿੰਦਾ, ਕਿਉਂਕਿ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ, ਇਹਦੀ ਮੌਤ ਹੋਵੇਗੀ, ਇਹ ਹਮੇਸ਼ਾ ਦੂਜੇ ਦੀ ਗੱਲ ਕਰੇਗਾ। ਮਹਾਰਾਜ ਜੀ ਨੇ ਕਿਹਾ ਮਨ ਜੋਗੀ, ਇਹੀ ਮਨ ਜੇ ਕਿਤੇ ਸ਼ਬਦ ਨਾਲ ਜੁੜ ਜਾਏ ਤੇ ਜੋਗੀ ਦਾ ਅਰਥ ਮਿਲ ਜਾਏਗਾ, ਮਿਲਾਪ ਹੋ ਜਾਏਗਾ। ਮਨ ਭੋਗੀ ਜਦੋਂ ਇਹ ਵਾਸ਼ਨਾ ਵਿੱਚ ਪ੍ਰਵਿਰਤ ਹੋ ਜਾਂਦਾ ਤੇ ਭੋਗੀ ਬਣ ਜਾਂਦਾ। ਮਨ ਜੋਗੀ ਮਨ ਭੋਗੀਆ ਮਨ ਮੂਰਖ ਗਵਾਰ, ਕਈ ਵਾਰੀ ਇਹੋ ਜਿਹੀਆਂ ਹਰਕਤਾਂ ਕਰਦਾ, ਬੋਲਦਾ ਇਹੋ ਜਿਹੇ ਲੋਕ ਕਹਿੰਦੇ ਮਹਾਂਮੂਰਖ, ਕਹਿਣ ਲੱਗੇ ਪਿਆਰਿਓ ਜੇ ਇਹਦੇ ਸਿਰ ਉੱਤੇ ਗੁਰੂ ਹੱਥ ਰੱਖਦਾ ਨਾ, ਪਰਮਾਤਮਾ ਹੱਥ ਰੱਖਦਾ, ਫਿਰ ਸੱਚੀ ਮੁੱਚੀ ਜੋਗੀ ਬਣਿਆ ਰਹੇਗਾ। ਮਨ ਜੋਗੀ ਮਨ ਭੋਗੀਆ ਮਨ ਮੂਰਖ ਗਵਾਰ, ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾ। ਹੁਣ ਦੇਖੋ ਆਪ ਜੀ ਦਾ ਤਜਰਬਾ ਹੋਣਾ, ਘਰਾਂ ਬੈਠੇ ਤੁਸੀਂ ਸੁਣ ਰਹੇ ਹੋ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਭਾਈ ਸਾਹਿਬ ਸਾਰੀ ਗੱਲ ਕਰਨੀ, ਦਰਬਾਰ ਸਾਹਿਬ ਗਏ ਮਨ ਟਿਕ ਗਿਆ, ਠੰਡ ਪੈ ਗਈ। ਤੇ ਮੈਂ ਉਸ ਦਿਨ ਆਪ ਜੀ ਨੂੰ ਕਿਹਾ ਸੀ ਰੁਖਾਨੀਅਤ ਅੱਖਰਾਂ ਦੀ ਮੁਥਾਜ ਨਹੀਂ, ਇਸ ਸ਼ਬਦ ਨੂੰ ਦੂਜੇ ਅਰਥਾਂ ਚ ਨਾ ਕੋਈ ਲੈ ਜਾਇਓ, ਰੂਹਾਨੀਅਤ ਤਾਂ ਅੰਦਰ ਦਾ ਅਨੁਭਵ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਭਾਸ਼ਾ ਤੋੜੀ ਹੈ, ਇੱਥੇ ਲਹਿੰਦੀ ਪੰਜਾਬੀ ਮਹਾਰਾਜ ਬੋਲਦੇ ਆ ਸਪਿਰਚੁਅਲ, ਇੱਥੇ ਸਿੰਧੀ ਬੋਲਦੇ ਆ, ਗੁਜਰਾਤੀ ਬੋਲਦੇ ਆ, ਮਰਾਠੀ ਬੋਲਦੇ ਆ, ਅਵਧੀ ਬੋਲਦੇ ਆ, ਬ੍ਰਜ ਭਾਸ਼ਾ ਬੋਲਦੇ ਆ, ਜਿਹਨੂੰ ਅਸੀਂ ਕਹਿੰਦੇ ਹਾਂ ਉਰਦੂ ਅਜੇ ਸ਼ੁਰੂ ਹੀ ਹੋਇਆ ਸੀ ਉਹ ਵੀ ਉਰਦੂ ਹੈ ਗੁਰੂ ਗ੍ਰੰਥ ਸਾਹਿਬ ਚ। ਯਕ ਅਰਜ਼ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਪ੍ਰਿੰਸੀਪਲ ਤੇਜਾ ਸਿੰਘ ਕਹਿੰਦੇ ਆ ਇਹ ਉਰਦੂ ਦੀ ਸ਼ੁਰੂਆਤ ਹੈ। ਭਾਸ਼ਾਵਾਂ 15 ਨੇ ਪਰ ਜਿਹੜੇ ਅੰਦਰ ਦੀ ਤਸੀਰ ਤਾਂ ਇੱਕੋ ਹੀ ਹੈ ਨਾ, ਅੰਦਰ ਤਾਂ ਅਨੁਭਵਿਕ ਹੈ। ਮੈਂ ਫਿਰ ਅਰਜ਼ ਕਰਾਂਗਾ ਕਿ ਅਨੁਭਵ ਵਾਸਤੇ, ਮੇਰੀ ਗੱਲ ਨੂੰ ਫਿਰ ਧਿਆਨ ਨਾਲ ਸੁਣਿਓ, ਅਨੁਭਵ ਵਾਸਤੇ ਅੱਖਰ ਨਹੀਂ ਫਿਰ ਇੰਨੇ ਚਾਹੀਦੇ, ਅਨੁਭਵ ਤਾਂ ਖਾਮੋਸ਼ੀ ਵਿੱਚ ਵੀ ਅਸਰ ਕਰ ਜਾਂਦਾ। ਕੋਈ ਜ਼ਰੂਰੀ ਨਹੀਂ ਸਪਿਰਚੁਅਲ ਬੰਦਾ ਬਹੁਤ ਬੋਲੇ, ਉਹ ਖਾਮੋਸ਼ ਵੀ ਰਹੇ, ਉਹਦਾ ਜਿਹੜਾ ਅੰਦਰ ਦਾ ਹੈ। ਰਾਤ ਦੀ ਰਾਣੀ ਕਦੀ ਬੋਲਦੀ ਥੋੜ੍ਹਾ ਹੈ, ਉਹ ਹਨੇਰੇ ਵਿੱਚ ਵੀ ਸੁਗੰਧੀ ਦੇਈ ਜਾਂਦੀ ਹੈ। ਗੁਲਾਬ ਦੇ ਫੁੱਲ ਨੂੰ ਕੋਈ ਜ਼ਬਾਨ ਥੋੜ੍ਹਾ ਹੈ। ਮੈਨੂੰ ਯਾਦ ਹੈ ਭਾਈ ਵੀਰ ਸਿੰਘ ਉਹਨਾਂ ਨੇ ਕਵਿਤਾ ਲਿਖੀ ਸੀ ਫੁੱਲ ਤੇ ਜੋਗੀ, ਕਹਿੰਦੇ ਖਿੜੇ ਫੁੱਲ ਨੂੰ ਧਿਆਨੀ ਸੀ ਇੱਕ ਧਿਆਨ ਨਾਲ ਪਿਆ ਭਰਦਾ, ਅਸਾਂ ਪੁੱਛਿਆ ਜੁੜੇ ਮਨਾ ਤੂੰ ਕਿਉਂ ਪਿਆ ਇਸ ਤੇ ਮਰਦਾ, ਕਹਿਣ ਲੱਗਾ ਮੈਂ ਸੁਣਨੀਆਂ ਚਾਹ ਇਸ ਦੇ ਦਿਲ ਦੀਆਂ ਗੱਲਾਂ, ਇਸ ਲਈ ਇਸ ਨੂੰ ਜੀਵ ਲਾਉਣ ਦਾ ਯਤਨ ਪਿਆ ਹਾਂ ਕਰਨਾ। ਬੜੇ ਸਮਾਂ ਪਹਿਲਾਂ ਪੜੀਏ, ਯਾਦ ਆ ਗਈ ਜੀ ਕੁਦਰਤੀ। ਕਹਿੰਦੇ ਨੇ ਫੁੜਿਆ ਫੁੱਲੇ, ਉਦਾਹਰਨ ਦੇਣ ਇੱਕ ਧਿਆਨੀ ਬੰਦਾ ਧਿਆਨ ਨਾਲ ਵੇਖੀ ਜਾਂਦਾ ਤੇ ਪੁੱਛਿਆ ਵੀ ਤੂੰ ਫੁੱਲ ਨੂੰ ਟਿਕ ਟਿਕੀ ਲਾ ਕੇ ਦੇਖਣਾ, ਕਹਿੰਦਾ ਮੈਂ ਇਹਨੂੰ ਪੁੱਛਣਾ ਚਾਹੁੰਦਾ ਵਾਂ ਤੂੰ ਬੋਲਦਾ ਕਿਉਂ ਨਹੀਂ, ਸੁਗੰਧੀ ਇੰਨੀ ਦੇਣਾ ਕਿਤੇ ਰੌਲਾ ਪਾਇਆ ਕਰ, ਜਿਹੜੇ ਲੋਕ ਦੂਰ ਜਾਂਦੇ ਨੇ ਉਹਨਾਂ ਨੂੰ ਦੱਸ। ਕਹਿੰਦੇ ਨੇ ਜੋਗੀ ਨੇ ਪੂਰਾ ਧਿਆਨ ਲਾਇਆ ਤੇ ਫੁੱਲ ਨਹੀਂ ਬੋਲਿਆ, ਉਹ ਕਹਿੰਦਾ ਕੁਝ ਤਾਂ ਬੋਲ। ਅੱਗੋਂ ਕਹਿੰਦਾ ਜੋਗੀ ਦੇ ਅੰਦਰ ਉਹ ਆਵਾਜ਼ ਹੈ ਉਹ ਕਮਲਿਆ ਜਿਹਦੀ ਜ਼ਿੰਦਗੀ ਦਾ ਮਨੋਰਥ ਹੀ ਖੇੜਾ ਹੋਵੇ, ਉਹਨੂੰ ਬੋਲਣ ਦੀ ਲੋੜ ਕੀ ਹੈ, ਉਹਦੀ ਜ਼ਿੰਦਗੀ ਦਾ ਖੇੜਾ ਹੀ ਲੋਕਾਂ ਨੂੰ ਸੁੱਖ ਦਿੰਦਾ। ਖਿੜੇ ਫੁੱਲ ਨੂੰ ਧਿਆਨੀ ਸੀ ਇੱਕ ਧਿਆਨ ਨਾਲ ਪਿਆ ਭਰਦਾ, ਅਸੀਂ ਪੁੱਛਿਆ ਜੁੜੇ ਮਨਾ ਤੂੰ ਕਿਉਂ ਪਏ ਇਸ ਤਾਂ ਮਰਦਾ, ਕਹਿਣ ਲੱਗਾ ਮੈਂ ਸੁਣਨੀਆਂ ਚਾਹ ਇਸ ਦੇ ਦਿਲ ਦੀਆਂ ਗੱਲਾਂ, ਇਸ ਲਈ ਇਸ ਨੂੰ ਜੀਵ ਲਾਉਣ ਦਾ ਯਤਨ ਪਿਆ ਹਾਂ ਕਰਦਾ। ਜੋਗੀ ਧਿਆਨ ਧਰੇਂਦਾ ਖੁੱਟਾ, ਫੁੱਲ ਜੀਵ ਨਾ ਲਾਈ, ਚੁੱਪ ਜੀਵ ਤਾਂ ਬੋਲ ਰਹੀ ਸੀ ਪਰ ਜੋਗੀ ਨੂੰ ਨਾ ਦਿਸਾਈ। ਚੁੱਪ, ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਚ ਸਾਰੀ ਬਾਣੀ ਕਹਿੰਦੀ ਹੈ ਜੀ ਰਸਨਾ ਨਾਲ ਬੋਲੋ, ਬੋਲੋ ਵਾਹਿਗੁਰੂ, ਬੋਲੋ ਰਾਮ, ਬੋਲੋ ਪਰਮਾਤਮਾ। ਪਰ ਮਹਾਰਾਜ ਕਹਿੰਦੇ ਇੱਕ ਐਸੀ ਅਵਸਥਾ ਹੈ ਜਿੱਥੇ ਜ਼ੁਬਾਨ ਨਹੀਂ ਬੋਲਦੀ, ਬਿਨ ਜੇਵਾ ਕੋਈ ਜਪੈ ਹਿਆਏ, ਚੁੱਪ ਸਿਮਰਨ ਚੱਲੇ। ਪ੍ਰੋਫੈਸਰ ਪੂਰਨ ਸਿੰਘ ਚੁੱਪ ਸਿਮਰਨ ਦਾ ਬਹੁਤ ਜ਼ਿਕਰ ਕਰਦੇ ਆ। ਭਾਈ ਸਾਹਿਬ ਕਹਿੰਦੇ ਵਾਹਿਗੁਰੂ ਗੁਰਦਾਸ ਜੀ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ, ਚੁੱਪ ਚ ਬੋਲਾ ਉਹ ਸੁੱਖ। ਫਿਰ ਮੈਂ ਬੇਨਤੀ ਕਰਾਂਗਾ ਕਿ ਜੋਗੀ ਧਿਆਨ ਧਰਿੰਦਾ ਖੁੱਠਾ, ਫੁੱਲ ਜੀਵ ਨਾ ਲਾਈ, ਚੁੱਪ ਜੀਵ ਤਾਂ ਬੋਲ ਰਹੀ ਸੀ, ਜੋਗੀ ਨੂੰ ਨਾ ਦਿਸਾਈ, ਕੂਕ ਕੂਕ ਪਿਆ ਸੋਹਣਾ ਆਖੇ, ਤਨਮਰ ਮੇਰਾ ਖੇੜਾ, ਖਿੜਨ ਖੜਾਵਣ ਬਾਜੋਂ ਸਾਨੂੰ ਹੋਰ ਸੁਰਤ ਨਹੀਂ ਕਾਈ। ਮੈਂ ਫਿਰ ਉਸੇ ਸ਼ਬਦ 'ਤੇ ਆਉਣ ਲੱਗਾ ਕਿ ਮਨ ਨੂੰ ਟਿਕਾਲਾ ਹੋਏ। ਸ਼ਬਦ ਸੀ ਮਹਾਰਾਜ ਜੀ ਦਾ ਮੰਮਾ ਮਨ ਸਿਉਂ ਕਾਜ ਖੈ, ਮਨ ਸਾਧ ਦੇ ਸਿੱਧ ਹੋਏ, मन ही मन से वो कह कबीरा मनसा मिलिया ना कोई, तेरे वर्गा कोई नहीं। ए प्यारियो ए ताने तन तो इतने सड़ जाना है, मन ने तो अगले जन्म भी जाना है। असि पढ़ने जन्म जन्म की इस मन को मल लागी, एदा मतलब सफर कर रहे है। कहने तेर तू मेरा मित्र है मन, ममा मन से उकाज है मन सा देसे दोए। ये जो टिक जाए, मैं जी गल कर रहा सा दरबार साहब आप कहने टिका मिल गया, पर कहने बाहर गए वो ही काम शुरू हो गया जी। याद रखियो इस वेले चानन है इस धरती ते, पर सारी धरती ते नहीं। दसो इस वेले सारी धरती ते चानन है? अमेरिका फोन करके पुछो, उत्ते समय का फर्क, न्यूयॉर्क वाले पुछो चानन किवें, वह कहणगे रात है, धरती ते कोई इत्थे चानन उत्थे रात, इत्थे रात उत्थे चानन। बस आई मन जे जेड़े घूमते रहिंदे ने उन्हां दा मन स्थिर नहीं रहिंदा। जेड़ा पासा धरती दे सामने आ जाए सूरज सामने, उस धरती ते चानन है। जेड़ा दूजे पासे चला जा हनेरा है। जदों गुरु दा पर शब्द चलदा होवे ए मनवा सामने आ जाए, ये चानन भी चला जाता है। यही कमला कि शब्द छड़ जाए तो हनेरे भी चला जाता है। महाराज कहिंदे आ कि अपने मन नू टिका, ए मन शक्ति, ए मन सीओ, ए मन पंच तत् को जियो, ए मन रह जो उन मन रह तो तीन लोग की बातें कहे। ए मन शरीर भी कहे, ए मन शिव दर्थ कल्याण स्वरूप परमात्मा भी कहे, ए मन सच एवे माया भी कहे। गुरु साहब कहिंदे शेखा अपने मन नू शब्द भी जोड़ रहे, शब्द नाल तेरा मन टिकेगा तू भटक रहा है। महाराज शब्द नाल टिक जांदा है जी, बिल्कुल टिकदा है। एक शब्द साडे अक्सर सुनाने असीं, ये गुरु तेग बहादुर साहब जी नाल संबंधित बाणी तां नहीं ना जी। कई विद्वान भट केशो कहिंदे आ, कोई भट चांद कहिंदा है, पर बाहर दा शब्द है जिहड़ा पढ़ने, चित चरण कमल का आसरा, चित चरण कमल संग जोड़ी है, मन लोचै बुरियाइयां गुर शब्दी, ए मन होड़ी है। ये याद रखियो मन लोचै बुरियाइयां, इस तोक च कमाल कर गए। कहिंदे ने मन हमेशा नीवे पासे नूं दौड़दा है, क्योंकि निवान नूं जाण लू दौर जोर नहीं लगता। टंकी ते पानी चाढ़न वास्ते एनर्जी चाहिए प्यारे, थले सट्टण लई एनर्जी की चाहिए। मोटर ना भी होवे, बिजली ना भी होवे, टूटी खोल दो खाली हो जानी है। सुरत नूं उच्चियां चुकण वास्ते जिंदगी लग जाती है प्यारे, एक गलती करो ते सुरत जमीन ते डिग पैंदी है। डिगदियां कोई देरी नहीं लगती। रब अगे अरदास करिए कोई बंदा जिंदगी च डिगे ना, वो पुग जाए। एक शब्द है गुरु अर्जुन साहब जी का, सब तो तेज इस संसार भी जो गिनती मिनती करने जी, ते एक तो आप जमीन ते दौड़ने, एक रफ्तार है लाइट दी, रोशनी दी जिन्हों आप कहने गति, लाइट स्पीड। यही बंदा दृष्ट मान च कह रहा ना जी, लाइट स्पीड सब तो तेज, जिहड़ी चानण दी जां सूरज दी किरण रोशनी जिहड़ी है ओहदी रफ्तार बहुत तेज। पर नहीं, रोशनी तो तेज कुछ होर भी है, जिहड़ा दिसदा नहीं मन ख्याल जिहड़ा वह रोशनी तो भी तेज है। हुण इस जिहड़ा ख्याल लाइट स्पीड नूं भी पिछे छड़दा होवे, ओनू काबू करने वाली केड़ी तेज चीज है? वह तेज चीज है गुरु का शब्द। शब्द विच इन्नी ताकत है, मन भज जूगा, सिर्फ दृष्ट मान तक रहेगा, जदों शब्द नाल जुड़ेगा शब्द इन्हू तेजी नाल करतार दे घर विच ले जांदा है। शब्द विच एडी वड्डी समर्था है। गुरु अर्जुन देव जी का एक बचन है, टिके हुए मन की मैं गल कर लगा। गुरमुखो पानी टिक जाए ओहदे विचो चेहरा दिसन लग पैंदा है, मन टिक जाए ओहदे विचो रब दिसन लग पैंदा है। पानी च थोड़ी जी कंपन पैदा हो जाए, टिके हुए पानी च एक कंक्रीट सट्टो निक्का जिहा, एक पासे तरंग थोड़ा उठती है, चुगिरदे उठती है ना। टिके हुए पानी च कोई भी चीज सट्टो, चुगिरदे तरंगा उठदियां ने, मन च एक फिरना चुफेर चार चुफेरे पटकाण लग पैंदा है। टिक जाए ये विच ही ओदे दीदार ने। मैं दो तीन बेनतियां महाराज की बाणी चो, धन गुरु अर्जुन देव सच्चे पातशाह का बचन है, अब मोरो नाच नो रहो। कहने हुण मेरा मन ਸਮਝਾਉਂਦੇ ਤੇ ਸਾਨੂੰ ਪਏ ਨੇ। ਗੁਰੂ ਅਰਜਨ ਦੇਵ ਜੀ ਦਾ ਮਨ ਥੋੜਾ ਖਿੰਡਿਆ, ਜਿਨ੍ਹਾਂ ਦਾ ਮਨ ਭਰਾ ਦੀ ਵਧੀਕੀ ਨਾਲ ਨਹੀਂ ਖਿੰਡਿਆ, ਜਿਨ੍ਹਾਂ ਦਾ ਮਨ ਰਬਾਬੀਆਂ ਦੇ ਭੈੜੇ ਬੋਲ ਨਾਲ ਨਹੀਂ ਖਿੰਡਿਆ, ਜਿਨ੍ਹਾਂ ਦਾ ਮਨ ਪੁੱਤਰ ਦੇ ਹੁੰਦੇ ਹਮਲੇ ਦੇਖ ਕੇ ਨਹੀਂ ਖਿੰਡਿਆ, ਜਿਨ੍ਹਾਂ ਦਾ ਮਨ ਲੰਗਰ ਮਸਤਾਨੇ ਹੁੰਦਿਆਂ ਦੇਖ ਕੇ ਨਹੀਂ ਖਿੰਡਿਆ, ਤੇ ਜਿਨ੍ਹਾਂ ਦਾ ਤੱਤੀ ਤਵੀ ਤੇ ਨਹੀਂ ਬੈਠ ਕੇ ਖਿੰਡਿਆ, ਉਹ ਸਾਨੂੰ ਸਮਝਾਉਂਦੇ ਪਏ ਨੇ। ਇਸ ਤਰ੍ਹਾਂ ਸਮਝੋ, ਇਹ ਨਹੀਂ ਕਿ ਮਹਾਰਾਜ ਦਾ ਮਨ ਕਿਤੇ ਭਟਕਦਾ ਸੀ ਹੁਣ ਟਿਕ ਗਿਆ। ਅਬ ਮੋਰੋ ਨਾਚਨੋ ਰਹੋ, ਕਹਿੰਦੇ ਹੁਣ ਮਨ ਜਿਹੜਾ ਨੱਚਣਾ ਬੰਦ ਕਰ ਦਿੱਤਾ ਜੀ। ਕਿਉਂ? ਮਹਾਰਾਜ ਕਹਿੰਦੇ ਜਿਹੜਾ ਸਾਈ ਹੈ ਉਹ ਘਰ ਚ ਆ ਗਿਆ ਹੈ, ਉਹ ਅੰਦਰ ਟਿਕਾ ਚ। ਅਬ ਮੋਰੋ ਨਾਚਨੋ ਰਹੋ, ਪਰ ਕਿਵੇਂ ਨਿਕਟੇ, ਕਿਉਂ ਟਿਕ ਗਿਆ? ਸਤਿਗੁਰੂ ਦੇ ਦੋ ਬਚਨ ਨੇ, ਕੁਵਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਹਿ ਬਚਨ ਉਪਹਾਸ ਕਹੋ। ਜਿਵੇਂ ਇੱਕ ਕੁਵਾਰੀ ਕੰਨਿਆ, ਅੱਜ ਦਾ ਕਲਚਰ ਨਹੀਂ ਯਾਦ ਰੱਖਿਓ, ਇਹ ਉਸ ਵੇਲੇ ਦਾ ਕਲਚਰ ਹੈ, ਕਿਉਂਕਿ ਅੱਜ ਤਾਂ ਜਦੋਂ ਅੱਜ ਦੇ ਲਫ਼ਜ਼ਾਂ 'ਚ ਅਸੀਂ ਅਰਥ ਕਰਾਂਗੇ ਤੇ ਹੋਰ ਤਾਂ ਗੱਲ ਬਣ ਜਾਏਗੀ। ਤੁਹਾਨੂੰ ਪਤਾ ਹੋਣਾ, ਪੁਰਾਣੇ ਸਮੇਂ 'ਚ ਮੰਗਣੀ ਹੋ ਜਾਂਦੀ ਸੀ, ਠਾਕੇ ਲੱਗਦੇ ਸਨ, ਪਰ ਇੱਕ ਦੂਜੇ ਨੂੰ ਦੇਖਦੇ ਥੋੜ੍ਹਾ ਸਨ, ਦੋਨਾਂ ਪਾਸੇ ਚਾਹ ਸੀ ਮੇਲ ਤੇ ਫੀ ਮੇਲ ਨੂੰ, ਜੇ ਅਸੀਂ ਦੇਖਣਾ ਹੈ ਤੇ ਯਾਦ ਰੱਖਿਓ। ਉਸੇ ਚਾਹ ਨੂੰ ਲੈ ਕੇ ਬਾਣੀ 'ਚ ਬੜੇ ਸ਼ਬਦ ਨੇ ਕਿ ਤੂੰ ਅਜੇ ਤੱਕ ਆਇਆ ਨਹੀਂ, ਤੇਰੀਆਂ ਖ਼ਬਰਾਂ ਸੁਣੀਆਂ ਨੇ, ਕਦੋਂ ਆਏਗਾ ਜਦੋਂ ਦਰਸ਼ਨ ਦਏਗਾ। ਪਰ ਅੱਜ ਦੇ ਕੰਸੈਪਟ 'ਚ ਤਾਂ ਬਹੁਤ ਕੁਝ ਗਵਾ ਚੁੱਕਾ ਹੈ ਨਾ। ਮਹਾਰਾਜ ਕਹਿੰਦੇ ਕੁਵਾਰ ਕੰਨਿਆ ਜੈਸੇ ਸੰਗ ਸਖੇਰੀ, ਜਿਵੇਂ ਕੁਵਾਰੀ ਬੱਚੀ ਜਿਹਦੀ ਮੰਗਣੀ ਹੋ ਚੁੱਕੀ ਹੈ ਆਪਣੀਆਂ ਸਹੇਲੀਆਂ ਨਾਲ ਬਾਹਰ ਜਾਂਦੀ ਹੈ, ਕਿਉਂਕਿ ਵਿਆਹ ਤੋਂ ਪਹਿਲਾਂ ਸਹੇਲੀਆਂ ਪਾਈਆਂ ਜਾਂਦੀਆਂ ਸਨ ਨਾ, ਤੇ ਨਾ ਤਾਂ ਉਹ ਮਾਂ ਨਾਲ ਗੱਲ ਕਰਦੀ ਹੈ, ਨਾ ਭਰਜਾਈ ਨਾਲ, ਨਾ ਮਾਸੀਆਂ ਭੂਆ ਨਾਲ, ਨਾ ਚਾਚੀਆਂ ਨਾਲ, ਆਪਣੀਆਂ ਸਹੇਲੀਆਂ ਨਾਲ ਗੱਲ ਕਰਦੀ। ਮਹਾਰਾਜ ਕਹਿੰਦੇ ਆ ਜਦ ਤੁਰਦੀ ਹੱਸ ਹੱਸ ਕੇ ਗੱਲਾਂ ਕਰਦੀ, ਮੇਰਾ ਘਰ ਵਾਲਾ ਇਹੋ ਜਿਹਾ ਹੋਵੇਗਾ, ਪਤੀ ਇਹੋ ਜਿਹਾ ਹੋਵੇਗਾ, ਪਰ ਉਹ ਗੱਲ ਕਿਸੇ ਦੂਜੇ ਕੋਲ ਨਹੀਂ ਕਰਦੀ, ਸਿਰਫ ਸਹੇਲੀ ਕੋਲ, ਜਿਹੜੀ ਸਹੇਲੀਆਂ ਨਾਲ ਬੈਠੀ ਗੱਲਾਂ ਕਰਦੀ ਹੈ, ਮੇਰਾ ਸਾਈ, ਮੇਰਾ ਪਤੀ, ਮੇਰਾ ਖਵੰਦ ਐਸਾ। ਕਹਿੰਦੇ ਜਿੱਦਣ ਘਰ ਆਇਆ ਨਾ, ਉਦਣ ਲੰਮਾ ਘੁੰਡ ਕੱਢ ਲਿਆ। ਪਰ ਯਾਦ ਰੱਖਿਓ, ਗੁਰਮਤਿ 'ਚ ਘੁੰਡ ਨੂੰ ਕੋਈ ਥਾਂ ਨਹੀਂ, ਪਰ ਉਦਾਹਰਨ ਦਿੱਤੀ ਹੈ, ਘੁੰਡ ਕੱਢ ਲਿਆ। ਜਿਹੜੀ ਚੰਚਲ ਤਾਈ 'ਚ ਬੋਲਦੀ ਸੀ ਸਹੇਲੀਆਂ ਨਾਲ, ਅੱਜ ਬੋਲ ਨਹੀਂ ਰਹੀ। ਕਹਿੰਦੇ ਮਨ ਦੀ ਅਵਸਥਾ ਹੈ, ਜੇ ਨਹੀਂ ਆਇਆ ਤੇ ਹੱਸ ਹੱਸ ਕੇ ਗੱਲਾਂ ਕਰਦੀ ਏ, ਜਿੱਦਣ ਆ ਗਿਆ ਉਦਣ ਖਮੋਸ਼ੀ ਤੇ ਪਰਦਾ ਹੋ ਗਿਆ ਨਾ, ਮਨਾ ਓਨੀ ਦੇਰ ਤੱਕ ਤੂੰ ਚਪੜ ਚਪੜ ਫੁਰਨੇ ਬਣਾਉਣਾ, ਜਿੰਨੀ ਦੇਰ ਤੱਕ ਆਇਆ ਨਹੀਂ, ਜਿੱਦਣ ਸਾਈਂ ਘਰ ਆ ਗਿਆ ਚੁੱਪ ਤੂੰ ਵੀ ਹੋ ਜਾਣਾ ਹੈ। ਸਤਿਗੁਰਾਂ ਦਾ ਬਚਨ ਹੈ, ਕੁਵਾਰ ਕੰਨਿਆ ਜੈਸੇ ਸੰਗ ਸਖੇਰੀ ਪ੍ਰਿਆ ਬਚਨ ਉਪਹਾਸ ਕਹੋ। ਜੋ ਸੁਰਜਨ ਗ੍ਰਹਿ ਭੀਤਰ ਆਇਓ ਤੋ ਮੁਖ ਕਾਜ ਲੱਜੋ। ਜਦੋਂ ਸੋਹਣਾ ਘਰ 'ਚ ਆ ਗਿਆ, ਕੀ ਲੋੜ ਹੈ ਜੀ ਬੋਲਣ ਦੀ? ਪਿਛਲੇ ਦਿਨੀ ਮੈਂ ਕਿਹਾ ਜੀ, ਜਿਹੜਾ ਅੰਤਰਮੁਖੀ ਹੋ ਜਾਏ ਉਹਨੂੰ ਕੀ ਜ਼ਰੂਰਤ ਹੈ ਜੀ? ਫਿਰ ਵੀ ਬੇਨਤੀ ਹੈ, ਹੁਣ ਇਹਦੇ ਅਰਥ ਇਹ ਨਾ ਕੋਈ ਕਰ ਲੈ ਚੁੱਪ ਹੈ ਚੁੱਪ ਨਾ ਹੋ ਵੀ, ਕਿਉਂਕਿ ਤੀਰ ਬੜੇ ਦੁਖੀ ਛੱਡਦੇ ਆ। ਜਦੋਂ ਅੰਦਰ ਮੂੰਹ ਖਾਲੀ ਮੈਂ ਬੋਲਣਾ ਜੀ, ਆਪ ਜੀ ਬੋਲਦੇ ਹੋ, ਮੂੰਹ ਵਿੱਚ ਬੁਰਕੀ ਪਾ ਕੇ ਬੋਲੂਗਾ ਕੋਈ? ਖਾਲੀ ਮੂੰਹ ਬੋਲਦੇ ਹੁੰਦੇ ਆ, ਭਰੇ ਹੋਏ ਖਮੋਸ਼ ਹੋ ਜਾਂਦੇ ਆ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਟੋਲੇ। ਸਤਿਗੁਰੂ ਕਹਿੰਦੇ ਹੁਣ ਉਹ ਬੋਲ ਨਹੀਂ ਸਕਦੀ, ਤੋ ਮੁਖ ਕਾਜ ਲਜੋ। ਜਿੱਦਣ ਸਾਈ ਅੰਦਰ ਆ ਗਿਆ, ਕਬੀਰ ਸਾਹਿਬ ਦਾ ਇੱਕ ਬਚਨ, ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੇ, ਅੱਖਾਂ ਨੀਵੀਆਂ ਪਾਲੀਆਂ, ਕਿਉਂਕਿ ਪ੍ਰਾਹੁਣਾ ਘਰ ਆ ਗਿਆ ਜੀ, ਬਾਹਰ ਨਹੀਂ ਵੇਖਦੀ, ਪ੍ਰਾਹੁਣਾ ਘਰ ਆਇਆ। ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂ ਪੀ ਸੋ ਕਿਸੂ ਲਿਖਾਵੂ ਨਾ। ਕਿਆ ਕਮਾਲ ਦੀ ਉਦਾਹਰਨ ਦਿੱਤੀ! ਕਹਿੰਦੇ ਪਤੀ ਦਾ ਮਿਲਾਪ ਵਿਖਾਵੇ ਨਹੀਂ ਕਰੀਦੇ ਹੁੰਦੇ, ਪਤੀ ਦਾ ਮਿਲਾਪ ਤੇ ਦੋ ਰੂਹਾਂ ਦਾ ਮਿਲਾਪ ਹੈ ਸੱਚ, ਇਹ ਜਿਹੜਾ ਅੰਦਰੋਂ ਟਿਕ ਗਿਆ। ਮਹਾਰਾਜ ਕਹਿੰਦੇ ਨੇ ਅਬ ਮੋਰੋ ਨਾਚਨੋ ਰਹੋ, ਲਾਲ ਰੰਗੀਲਾ ਸਹਿਜੇ ਪਾਇਓ, ਸਤਿਗੁਰ ਬਚਨ ਲਹੋ, ਕੁਵਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਹਿ ਬਚਨ ਉਪਹਾਸ ਕਹੋ। ਜੋ ਸੁਰਜਨ ਗ੍ਰਹਿ ਭੀਤਰ ਆਇਓ ਤੋ ਮੁਖ ਕਾਜ ਲਜੋ। ਅਗਲਾ ਬਚਨ ਹੈ, ਜਿਉਂ ਕਨਕੋ ਕੁਠਾਰੀ ਚੜਿਓ ਕਬਰੋ ਹੋਤ ਵਿਰਿਓ ਸ਼ੇਖਾ, ਤੂੰ ਭਟਕਣਾ ਪਿਆ ਮੈਲੇ ਸੋਨੇ ਦੀ ਤਰ੍ਹਾਂ। ਸੋਨੇ 'ਚ ਮੈਲ ਹੋਵੇ ਤੇ ਉਹਨੂੰ ਜਦੋਂ ਕੁਠਾਲੀ 'ਚ ਸੁਨਾਰ ਪਾਉਂਦਾ ਨਾ, ਥੱਲਿਓ ਅੱਗ ਸੇਕ ਲਾਉਂਦਾ, ਉਹ ਭਟਕਦਾ, ਕਮਲਾ ਹੋ ਜਾਂਦਾ ਜੀ। ਮਹਾਰਾਜ ਨੇ ਕਬਰੋ ਵਰਤਿਆ, ਕਬਰੋ ਦਾ ਅਰਥ ਕਮਲਾ, ਟਿਕਦਾ ਨਹੀਂ ਪਿਆ, ਜਿਵੇਂ ਸ਼ਦਾਈ ਬੰਦਾ ਟਿਕਦਾ ਨਹੀਂ, ਇਹ ਕਮਲਾ ਮਨ ਟਿਕਦਾ ਨਹੀਂ। ਤੇ ਜਿਉਂ ਜਿਉਂ ਸੇਕ ਨਾਲ ਮੈਲ ਸੜੀ ਜਾਂਦੀ ਏ, ਤਿਉਂ ਤਿਉਂ ਸੋਨਾ ਕੁਠਾਲੀ ਵਿੱਚ ਟਿਕ ਜਾਂਦਾ। ਗੁਰੂ ਸਾਹਿਬ ਕਹਿੰਦੇ ਨੇ ਭਟਕਣਾ ਮੈਲ ਦਾ ਨਾਮ ਹੈ, ਜਦੋਂ ਸ਼ੁੱਧ ਹੋ ਜਾਏ ਤੇ ਭਟਕਣਾ ਨਹੀਂ ਰਹਿੰਦੀ। ਜਿਉਂ ਕਣਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੋ, ਜਬ ਤੇ ਸ਼ੁੱਧ ਪੈ ਖੈ ਬਾਰਹ तब ते थान थिरो। गुरु जी कहने एहड़ तेड़ छड होए है हजूर, कत दूर बतावो दुंदर बंदो सुंदर पावो। इस एहड़ तेड़ वाले मन नू छड, तू परमात्मा नू प्राप्त करेगा।
सतगुर अगे टह पाओ,
सतगुरु कहिंदे ने अपनी मैं नू छड़ दे होए, तू सतगुरु अगे डिग पाओ टह पाओ। ते महाराज अगे बख्शिश कर रहे आ,
सब किछ जान जान।
सतगुरु कहिंदे ने किदे तो पर्दे पा रहे हैं, किनू सफाइया पेश कर रहे हैं। सेखा तू एक काम कर, सतगुरु दे दर ते अगे डिग पाओ टह पाओ, क्योंकि सतगुरु सारे तेरे अंदर दिया जानदा है। तेरे अंदर की है, तू किनू चिरा चुकिया हुए है, किवें तू करना पे है, तेरे परिवार की करदा है। तू अपने मन नू सच एवे गुरु दे अगे टह पाओ। सच्ची है जी, आम तौर ते बंदा जदों दुनिया च ढैंदा है ना जी, आपां कहिंदे फलाना ढह गया, कहिंदे हार गया। दुनिया विच कोई ढैंदा है ते हार जांदा है, जदों गुरु अगे कोई ढह पैंदा वह जित जांदा है। बस आ ही है फर्क। सतगुरु दे दर ते ढह पाओ। गुरु रामदास जी नूं पुछो इहो जिहा डिगे, कहन लगे अब हम चली ठाकुर पै हार, जब हम शरण प्रभु की आई राख प्रभु भावे मार, लोकन की चतुराई उपमा ते बैसंतर जार। कोई भला कहो भावे बुरा कहो, हम तन दियो है ढार। ढार दा लफ़्ज़ी अर्थ डिगना, ढार दा अर्थ ढल जाना। कहने अपने मन नूं ढाल लै, पिघल जाना। कहने कोई चंगा कहो कोई मंदा कहो, कादी परवाह। हुण अपना मन ही कोई निरा, आपां इहनूं पिघला के गुरु दर ते सट दिता। सतगुरु कहिंदे ढहण वाले नूं सुख मिलदा है। जिहड़ा ढह पैंदा है, सैद खां आया आनंदपुर साहिब घेरा पिया, उहदे मन च आया कि मैं गुरु गोबिंद सिंह जी नूं पकड़ना है। नसीरां दा भरा है, पीर बुद्धू शाह दा साला है, पंगाणी दे युद्ध च भांजे शहीद हो चुके आ उहदे। ते जदों अपने भैण कोल जांदा है, अपने जीजे कोल जांदा है, वह गुरु गोबिंद सिंह तो बिना दूजी गल ही नहीं करते। जदों जांदा कोई गल छेड़न लगदा, इक्को दम नसीरां कहिंदी छड परां आ तैनूं गुरु गोबिंद सिंह दीआं जुल्फां दिखावां, तू उहनां नूं याद करना भनेव्यां नूं मैं तैनूं दसां। साडे एक विद्वान कवि कहिंदे सन कि पीर बुद्धू शाह कहिंदे सन कि नसीरां देख मेरे नसीब जोर कर गए, गुरु गोबिंद सिंह मेरा यार बन गया। वह अजे चल रहा है जी महाराज नूं फड़न, ते मन च आया वड्डी भैण कह भैण दी आशीर्वाद लै जा। वह छड के लश्कर भैण कोल आउंदा है कि मैनूं असीस दे, मैं गुरु गोबिंद सिंह जी नूं पकड़ना चाहना वा। कहिंदी गुरु गोबिंद सिंह जी नूं नेत्र भर के कहिंदी वीर मैं भी चाहती सां तू पकड़े, पर बड़ा चंगा मौका आ गया, पकड़ी जरूर जाए। ओहदे मन च आ गया शहरे ढल गए ने, पकड़ी। कहिंदी मेरे वीरा जाई जरूर। जदों गुरु गोबिंद सिंह सामने होए ना, इक्को दम अपने हथां नूं उहदे चरण पकड़ के मुंह नाल चूमन लग पई। पकड़ी जरूर प्रेस्ता पकड़ी, ढह पई ओहदे दर ते। गुरु तेग बहादुर साहिब कहिंदे ढाओ होए अपने मन नूं डे गुरु साहिब दे दर ते। डिगा बंदा कूचा यार में बैठ नक्शे पा की तरह, कोई मिटा तो सके पर उठा ना सके। इस तरह डिग पो, तेनू कोई चुक ना सके। मन बिच है सतगुरु के पास, इस तरह डिग। सतगुरु कहिंदे ने गुरु अगे ढह पाओ, क्योंकि गुरु सब कुछ जानता है। ते प्यारे किदे तो लुकाने किदे तो पए आ। एक बंदा एक्सरे सामने जाना है ते अपनियां नाड़ां लुका सकदा है? सिर रोग हाथ दी जाए, अंतर कपट विकार है तिना रोए क्या की जाए। जे बंदे दे अंदर रोग है उत्ते हाथ रखिया लुक जाना जी? महाराज कहते नहीं, शेख तू गुरु अगे ढपो, वो सब अंदर दिया जान दे हन।
आसा मनसा जलाए तू,
जेड़िया तेरे मन विच आशावां ने, जेड़ी तेरे अंदर इच्छा है संसारी पदार्थां दी, इन नाल नहीं जाना, इन फूक दे वे, इस नूं साड़ दे।
ओए रहो मेहमान,
शब्द वरदे ने इस तरह दुनिया च रहे ओ शेखा, इत्थे किसे नी बैठा रहना, इस तरह रहो जिवें मेहमान है, जिवें प्रौहणा हुंदा है। प्रौहणे ने किन्ने च रहना प्यारे, ओ सच्ची है। भाई साहिब ने लिखिया वाट वटाऊ रात सराई वसिया, उठ चलिया प्रभात मार्ग दसिया। ਪ੍ਰਾਹੁਣੇ ਕਦੀ ਲੜਦੇ ਦੇਖੇ ਆ? ਪਰ ਕਮਲੀ ਲੜਦੇ ਆ ਕਈ ਵਾਰੀ, ਪ੍ਰਾਹੁਣੇ ਬਣ ਕੇ ਇੱਕ ਰਾਤ ਰਹਿਣ ਤਾਂ ਵੀ ਡੰਗ ਚੁੱਕ ਲੈਂਦੇ ਆ, ਮਹਿਮਾਨ ਲੜਦਾ ਨਹੀਂ। ਇੱਕ ਸ਼ਬਦ ਅਸੀਂ ਵਰਤੇ ਜੇ ਅਤਿਥੀ, ਅਤਿਥੀ ਬਟਾਊ, ਬਟਾਊ ਸ਼ਬਦ ਹੀ ਵਰਤੇ ਆ। ਬਟਾਊ ਦਾ ਅਰਥ ਹਰਿਆਣੇ ਚ ਬਟਾਊ ਵਰਤਦੇ ਆ, ਵੈਸੇ ਅਰਥ ਜਿਹੜਾ ਵਾਟ ਉੱਤੇ ਚੱਲ ਰਿਹਾ। ਪਹਿਲਾਂ ਜਿਹੜਾ ਅਤਿਥੀ ਸਿਆ ਕਹਿੰਦਾ ਅਤਿਥੀ ਆਏ ਨੇ, ਤਿੱਥ ਦੇ ਐੜਾ ਗੇਤਰ ਲੱਗਾ, ਇਹਦਾ ਅਰਥ ਜਿਹੜਾ ਤਰੀਕ ਦੱਸਣ ਤੋਂ ਬੋਆ ਬੋਆ ਖੜਕਾ ਦੇ, ਉਹ ਆ ਗਿਆ ਹੈ। ਸਤਿਗੁਰੂ ਕਹਿੰਦੇ ਮਹਿਮਾਨ ਬਣ ਕੇ ਰਹੋ। ਮਹਿਮਾਨ ਜੇ ਚੰਗੀ ਰਾਤ ਕੱਟ ਜਾਏਗਾ ਲੋਕ ਚੇਤੇ ਕਰਦੇ ਆ, ਜੇ ਮਹਿਮਾਨ ਹੀ ਲੜਾਈ ਪਾ ਕੇ ਬਹਿ ਜਾਏ ਫਿਰ ਕੀ। ਪ੍ਰਿੰਸੀਪਲ ਗੰਗਾ ਸਿੰਘ ਨੇ ਬੜੀ ਸੋਹਣੀ ਉਦਾਹਰਨ ਦਿੱਤੀ, ਕਹਿੰਦੇ ਆ ਸਰਾਂ ਸੀ, ਮਾਲਕ ਨੇ ਲੋਕਾਂ ਦੇ ਭਲੇ ਲਈ ਬਣਾਈ। ਦੋ ਬੰਦੇ ਆਏ ਜੀ, ਇੱਕ ਬੰਦਾ ਆਇਆ ਉਹਨੇ ਸਰਾਂ ਦੇਖੀ, ਏਡੀ ਸੋਹਣੀ ਬਣੀ ਸੀ, ਤੇ ਉਹਦੇ ਮਨ ਚ ਆਇਆ ਸਰਾਂ ਬਣਾਉਣ ਵਾਲਿਆ ਦਿਲ ਕਰਦਾ ਕਿ ਜਿਹੜੇ ਤੂੰ ਇੰਨੇ ਪੈਸੇ ਲਾਏ ਨੇ ਉਹਦੇ ਕੋਲ, ਕਹਿੰਦਾ ਤਸਵੀਰਾਂ ਬੜੀਆਂ ਸੋਹਣੀਆਂ ਸਿਨਰੀਆਂ ਸਨ, ਚਿੱਤ ਕੀਤਾ ਜਿਹਨੇ ਇੰਨਾ ਕੁਝ ਬਣਾਇਆ ਮੈਂ ਵੀ ਯੋਗਦਾਨ ਪਾ ਜਾ। ਤਸਵੀਰਾਂ ਲਟਕਾ ਗਿਆ ਜਿਵੇਂ ਬਾਹਰ ਦੇ ਫੁਹਾਰੇ ਬਾਗਾਂ ਦੀਆਂ ਫੁੱਲਾਂ ਦੀਆਂ। ਦੂਜਾ ਕਮਲਾ ਆਇਆ, ਪਹਿਲਾਂ ਤਾਂ ਲੜਦਿਆਂ ਆਇਆ, ਦੂਜੀ ਪੈਰਾਂ ਮਿੱਟੀ ਭਰੀ, ਜਾਂਦਿਆਂ ਕੱਪੜੇ ਕੁਪੜੇ ਵੀ ਸੱਟ ਗਿਆ, ਸਾਰਾ ਬਾਥਰੂਮ ਹੀ ਖਰਾਬ ਕਰ ਗਿਆ। ਸਰਾਂ ਦਾ ਮਾਲਕ ਆਇਆ ਜਿਹਨੇ ਸ਼ਿੰਗਾਰਿਆ, ਕਹਿੰਦਾ ਵਾਹ ਓਏ ਇਹੋ ਜਿਹੇ ਮਹਿਮਾਨ ਤਾਂ ਰੋਜ਼ ਰੋਜ਼ ਆਉਣ, ਤੇ ਜਿਹਨੇ ਗੰਦ ਪਾਇਆ ਕਹਿੰਦਾ ਇਹੋ ਜਿਹਾ ਤਾਂ ਕਦੀ ਨਾ ਆਵੇ। ਕਹਿੰਦਾ ਸੱਚ ਇਹ ਵੀ ਜਿਹੜੇ ਗੰਦ ਪਾ ਕੇ ਜਾਂਦੇ ਨਾ ਲੋਕੀ ਵੀ ਕਹਿੰਦੇ ਰੱਬਾ ਇਹਨੂੰ ਟਿਕਾਣੇ ਲਾਈ ਦੁਬਾਰਾ ਨਾ ਕਿਤੇ ਆ ਜਾਏ। ਤੇ ਜਿਹੜਾ ਬੰਦਗੀ ਕਰਕੇ ਜਾਂਦਾ ਹੈ ਨਾ, ਸਰਾਂ ਨੂੰ ਸਵਾਰ ਕੇ ਜਾਂਦਾ, ਮਹਿਮਾਨ ਬਣ ਕੇ ਰਹਿੰਦਾ ਪਰ ਸਵਾਰ ਕੇ ਜਾਂਦਾ, ਉਹਨੂੰ ਸਰਾਂ ਦਾ ਮਾਲਕ ਜ਼ਰੂਰ ਚੇਤੇ ਕਰਦਾ। ਗੁਰਮੁਖੋ ਮਹਾਰਾਜ ਕਹੇ ਸ਼ੇਖ ਸਦਾ ਨਹੀਂ ਰਹਿਣਾ, ਸਿਰ ਪ੍ਰਾਹੁਣਾ ਮਹਿਮਾਨ ਬਣ।
ਸਤਿਗੁਰ ਕੈ ਭਾਣੈ ਪੀ ਚੱਲੈ,
ਜੇ ਤੂੰ ਸਤਿਗੁਰੂ ਦੀ ਰਜ਼ਾ ਚ ਚੱਲ ਪੈਗਾ ਆਪਣੇ ਭਾਣੇ ਨੂੰ ਛੱਡ ਦੇਵੇਂਗਾ,
ਤਾਂ ਦਰਗਹਿ ਪਾਵਹਿ ਮਾਨ,
ਫਿਰ ਤੈਨੂੰ ਪਰਮਾਤਮਾ ਦੀ ਦਰਗਾਹ ਚ ਥਾਂ ਮਿਲੇਗਾ। ਤੂੰ ਸਤਿਗੁਰੂ ਦੇ ਘਰ ਦੀ ਰਜ਼ਾ ਵਿੱਚ ਚੱਲ, ਇਸ ਮਰਿਆਦਾ ਨੂੰ ਸਮਝ, ਤੂੰ ਆਪਣੀਆਂ ਗੱਲਾਂ ਨਾ ਕਰ। ਮਨ ਮੇਰੇ ਸਤਿਗੁਰ ਕੈ ਭਾਣੈ ਚੱਲ, ਨਿਜ ਕਰ ਵਸੈ ਅੰਮ੍ਰਿਤ ਪੀਵੈ, ਤਾਂ ਸੁਖ ਲੈ ਮਹਲ, ਤੈਨੂੰ ਸੁਖ ਮਿਲੇਗਾ।
ਨਾਨਕ ਜੇ ਨਾਮ ਨਾ ਚੇਤਨੀ,
ਸਤਿਗੁਰੂ ਗੁਰੂ ਅਮਰਦਾਸ ਕਹਿੰਦੇ ਨੇ ਸ਼ੇਖ, ਜਿਹੜੇ ਕਰਤਾਰ ਦੇ ਨਾਮ ਨੂੰ ਚੇਤੇ ਨਹੀਂ ਕਰਦੇ,
ਤਿੰਨ ਧਿਗ ਪਹਿਨਨ ਧਿਗ ਖਾਨ,
ਉਹਨਾਂ ਬੰਦਿਆਂ ਦਾ ਕੱਪੜਾ ਪਾਣਾ ਵੀ ਤਰਕਾਰ ਯੋਗ, ਉਹਨਾਂ ਦਾ ਭੋਜਨ ਛਕਣਾ ਵੀ ਲਾਹਨਤਾ ਯੋਗ, ਜਿਹਨਾਂ ਨੇ ਕਦੀ ਕਰਤਾਰ ਨੂੰ ਚੇਤੇ ਨਹੀਂ ਕੀਤਾ। ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪਹਿਨੰਦਿਆਂ ਸਭ ਅੰਗ, ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ, ਜਿਹਨਾਂ ਸੱਚ ਨਾ ਲੱਗੋ ਰੰਗ। ਮਹਾਰਾਜ ਕਹਿੰਦੇ ਨੇ ਕਿ ਦੇਖੋ ਨਾਮ ਬਿਨਾਂ ਜੋ ਪਹਿਰੈ ਖਾਏ, ਜਿਉਂ ਕੂਕਰ ਝੂਠਨ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿੱਥਿਆ ਸ਼ਿੰਗਾਰ। ਮਰੇ ਕੋਈ ਬੰਦੇ ਦੀ ਬੋਡੀ ਨੂੰ ਕਿਹਦਾ ਮੇਕਅਪ ਕਰਨੇ ਆ, ਉਹ ਮਿੱਥਿਆ ਹੈ, ਉਹਨੇ ਨਹੀਂ ਉੱਠਣਾ। ਨਾਮ ਤੋਂ ਬਿਨਾਂ ਜਿੰਨਾ ਤਨ ਦਾ ਸ਼ਿੰਗਾਰ ਤੇ ਭੋਜਨ ਹੈ, ਇਹ ਤਿਰਕਾਰ ਯੋਗ ਹੈ।
ਮਹੱਲਾ ਤੀਜਾ,
ਹੁਣ ਸਤਿਗੁਰਾਂ ਨੇ ਇਸ ਪੌੜੀ ਨਾਲ ਜਿਹੜਾ ਦੂਜਾ ਸਲੋਕ ਹੈ ਉਹ ਵੀ ਗੁਰੂ ਅਮਰਦਾਸ ਜੀ ਦਾ ਹੈ।
ਹਰ ਗੁਣ ਤੋਟ ਨ ਆਵਈ,
ਹੇ ਭਾਈ ਪਰਮਾਤਮਾ ਦੇ ਗੁਣਾਂ ਦਾ ਕਦੀ ਤੋਟਾ ਨਹੀਂ ਆਉਂਦਾ। ਇੱਥੇ ਬੈਠੇ ਗੁਣ ਗਾਓ, ਸਾਰੀ ਦੁਨੀਆਂ ਗਾਈ ਜਾਏ, ਇੱਥੇ ਬੈਠੇ ਵਾਹਿਗੁਰੂ ਜੀ ਬੋਲੋ, ਬਾਣੀ ਪੜ੍ਹੋ, ਪ੍ਰਦੇਸ਼ ਚ ਬੈਠੀ ਇਸ ਵੇਲੇ ਪਤਾ ਨਹੀਂ ਕਿੰਨੀ ਕੁ ਸੰਗਤ, ਆਪਣੇ ਆਪਣੇ ਘਰਾਂ ਚ ਬੈਠੇ ਕਿਹੜੇ ਨੇਤਰ, ਕਦੀ ਤੋਟਾ ਹੁੰਦਾ ਜੀ? ਇਹ ਥੋੜਾ ਕਹਿੰਦਾ ਪਹਿਲਾਂ ਪੰਜਾਬ ਵਾਲੇ ਨੂੰ ਜਪ ਲਓ ਤੁਹਾਡੀ ਵਾਰੀ ਫੇਰ ਆਉਣੀ। ਮਹਾਰਾਜ ਕਹਿੰਦੇ ਨਾ, ਉਹਦੇ ਗੁਣਾਂ ਦਾ ਕਦੀ ਤੋਟਾ ਨਹੀਂ ਆਉਂਦਾ, ਉਹਦੇ ਗੁਣ ਬੇਅੰਤ ਹਨ।
ਕੀਮਤ ਕਹਿਣ ਨਾ ਜਾਏ,
ਉਹਨਾਂ ਦੀ ਕੀਮਤ ਵੀ ਨਹੀਂ ਪੈ ਸਕਦੀ। ਫਿਰ ਮਹਾਰਾਜ ਜੇ ਕੀਮਤ ਨਹੀਂ ਪੈਂਦੀ ਤੇ ਕਹੀਏ ਕਿਉਂ? ਕਹਿੰਦੇ ਕਹਿਣਾ ਤਾਂ ਇੱਕ ਦਿਨ ਗੁਣਾਂ ਦਾ ਰੂਪ ਹੋ ਜਾਏਗਾ। ਸੁਣ, ਵੱਡਾ ਅੱਖ ਹੈ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹਿ ਸਮਾਏ। ਸਤਿਗੁਰੂ ਕਹਿੰਦੇ ਉਸ ਦੇ ਗੁਣਾਂ ਦੀ ਕੋਈ ਕੀਮਤ ਨਹੀਂ।
ਨਾਨਕ ਗੁਰਮੁਖ ਹਰ ਗੁਣ ਰਵਹਿ,
ਸਤਿਗੁਰੂ ਗੁਰੂ ਅਮਰਦਾਸ ਬਖਸ਼ਿਸ਼ ਕਰਦੇ ਨੇ, ਗੁਰਮੁਖ ਜਿਹੜਾ ਗੁਰੂ ਜੀ ਦੇ ਸਨਮੁਖ ਹੋ ਗਿਆ, ਜਿਸ ਨੇ ਸਤਿਗੁਰਾਂ ਦੇ ਬਚਨ ਮੰਨ ਲਏ, ਉਹ ਖਰੀ ਪਰਮਾਤਮਾ ਨੂੰ ਮੰਨਦਾ ਹੈ।
ਗੁਣ ਮਹਿ ਰਹਿ ਸਮਾਏ,
ਗੁਣ ਗਾਉਣ ਵਾਲਾ, ਗੁਣ ਗੁਣ ਕਹਿੰਦਿਆਂ ਗੁਣ ਕਹਿ ਗੁਣੀ ਸਮਾਵਣਿਆ, ਇੱਕ ਦਿਨ ਗੁਣ ਗਾਉਂਦਾ 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 ਉਹਦਾ ਰੂਪ ਹੀ ਹੋ ਜਾਂਦਾ ਹੈ ਜੀ। ਉਸ ਵਿੱਚ ਵੀ ਗੁਣਾਂ ਦਾ ਭੰਡਾਰ ਪੈਦਾ ਹੁੰਦਾ ਹੈ।
ਪੌੜੀ
ਇਹ ਜਿਹੜੀ ਪੌੜੀ ਹੈ ਨਾ ਜੀ, ਮੈਂ ਆਰੰਭ ਚ ਕਿਹਾ 11ਵੀਂ ਪੌੜੀ ਹੈ ਸੋਲਠ ਕੀ ਵਾਰ ਦੀ, ਇਹ ਪੌੜੀ ਧੰਨ ਗੁਰੂ ਰਾਮਦਾਸ ਜੀ ਦੀ ਹੈ। ਪਿਛਲੇ ਦਿਨ ਵੀ ਜਦੋਂ ਵਾਰ ਦਾ ਹੁਕਮ ਆਇਆ ਮੈਂ ਅਰਜ਼ ਕੀਤੀ ਸੀ ਸੰਗਤ ਜੀ ਕਿ 12 ਪੌੜੀਆਂ ਰੂਪ ਸਨ, ਗੁਰੂ ਅਰਜੁਨ ਦੇਵ ਜੀ ਨੇ ਨਾਲ ਸ਼ਲੋਕ ਲਾਇਆ ਤੇ ਜਿਹੜੇ ਸ਼ਲੋਕ ਬਚ ਗਏ ਸਨ 12 ਤੋਂ ਬਿਨਾਂ ਉਹ ਅਖੀਰ ਤੇ ਮਹਾਰਾਜ ਨੇ ਦਰਜ ਕੀਤੇ ਸ਼ਲੋਕ 12 ਤੇ ਵਧੀਕ। ਇੱਥੇ ਸਤਿਗੁਰੂ ਗੁਰੂ ਰਾਮਦਾਸ ਜੀ ਨਾ ਜੀ ਕੱਪੜੇ ਪਾਉਣ ਦੀ ਅੱਜ ਗੱਲ ਕਰਨ ਲੱਗੇ ਆ। ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਆ, ਕੈਸਾ ਕੱਪੜਾ ਪਾਈਏ,
ਹਰ ਚੋਲੀ ਦੇਹੇ ਸਵਾਰੀ।
ਸਤਿਗੁਰੂ ਕਹਿੰਦੇ ਨੇ ਆਹ ਜਿਹੜੀ ਦੇਰੀ ਦੇਹ ਹੈ ਇਹ ਚੋਲੀ ਹੈ, ਅੰਗ ਰੱਖੀ ਹੈ, ਸਿੱਧੇ ਸ਼ਬਦ ਵਰਤਾਂ ਪਾਉਣ ਵਾਲੀ ਤਨ ਢੱਕਣ ਵਾਲਾ ਕੱਪੜਾ ਹੈ। ਕਹਿੰਦੇ ਪਿਆਰਿਆ ਜਿਵੇਂ ਕੱਪੜਾ ਤੇਰੇ ਤਨ ਨੂੰ ਢੱਕਦਾ, ਇਸੇ ਤਰ੍ਹਾਂ ਤੂੰ ਕੱਪੜੇ ਨੂੰ ਬਹੁਤ ਚਾਹੁੰਦਾ ਸੋਹਣੇ ਤੋਂ ਸੋਹਣਾ ਬਣੇ। ਕੱਪੜੇ ਤੇ ਕਢਾਈ ਕੀਤੀ ਜਾਂਦੀ ਹੈ ਜੀ, ਰੇਸ਼ਮੀ ਕਢਾਈ ਕੀਤੀ ਜਾਂਦੀ ਹੈ, ਸੋਨੇ ਦੀਆਂ ਤਾਰਾਂ ਦੀ ਕਢਾਈ ਕੀਤੀ ਜਾਂਦੀ। ਸਤਿਗੁਰੂ ਵਚਨ ਕਰ ਰਿਹਾ ਆਹ ਜਿਹੜੀ ਤੇਰੀ ਦੇਹ ਹੈ ਇਹ ਚੋਲੀ ਹੈ,
ਕੱਢ ਪੈਦੀ ਭਗਤ ਕਰ।
ਬਾਹਰ ਦੀ ਚੋਲੀ ਬਾਹਰ ਦੇ ਕੱਪੜੇ ਜਦੋਂ ਕੋਈ ਪਾਉਂਦਾ ਹੈ, ਬੀਬੀਆਂ ਭੈਣਾਂ ਬੈਠੀਆਂ ਨੇ ਕਢਾਈ ਕਰਾਉਂਦੀਆਂ ਨਾ ਜੀ, ਕਿੰਨੀ ਨੀਜ ਲਾ ਕੇ ਬਰੀਕੀ ਚ ਇਹਦੀ ਆਹ ਕਢਾਈ ਕਰਦੀ, ਆਹ ਫੁੱਲ ਪਾ ਦੀ, ਕਾਹਦੇ ਲਈ ਪਵਾਉਂਦੇ ਆ। ਇਸ ਕਰਕੇ ਵੀ ਮੇਰਾ ਕੱਪੜਾ ਲੋਕਾਂ ਵਿੱਚ ਖਿੱਚ ਦਾ ਕਾਰਨ ਬਣੇ ਇਹੀ ਹੈ ਨਾ। ਹੁਣ ਫੁੱਲ ਨੇ ਤਨ ਥੋੜਾ ਢੱਕਣਾ ਜੀ, ਫੁੱਲ ਤਾਂ ਸਿਰਫ ਲੋਕਾਂ ਵਾਸਤੇ ਵੇ ਨਾ, ਉਂਝ ਵੈਸੇ ਸੱਚੀ ਜੇ ਬੰਦਾ ਲੋਕਾਂ ਵਾਸਤੇ ਜਿੰਦਾ, ਆਪਣੇ ਵਾਸਤੇ ਵਿਚਾਰਾ ਜਿੰਦਾ ਕਿੱਥੇ ਹੈ। ਇਹਦੇ ਕੱਪੜੇ ਵੀ ਲੋਕਾਂ ਲਈ, ਇਹਦੀ ਗੱਡੀ ਵੀ ਲੋਕਾਂ ਲਈ, ਸੱਚੀ ਹੈ ਵੀ ਲੋਕ ਖੁਸ਼ ਹੋਣ। ਗੁਰੂ ਸਾਹਿਬ ਕਹਿੰਦੇ ਸੋਹਣੇ ਕੱਪੜੇ ਸੋਹਣੀ ਕਢਾਈ ਲੋਕ ਖੁਸ਼ ਹੋਣ। ਕਹਿੰਦੇ ਇੱਕ ਕੰਮ ਕਰ, ਇਸ ਦੇਹ ਕੱਪੜੇ ਉੱਤੇ ਵਾਹਿਗੁਰੂ ਜੀ ਦੀ ਕਢਾਈ ਕਰ ਲੈ ਤੇ ਰੱਬ ਦੀ ਦਰਗਾਹ ਵੀ ਜਾਏਗਾ, ਰੱਬ ਜੀ ਖੁਸ਼ ਹੋ ਜਾਣਗੇ। ਇਸ ਕੱਪੜੇ ਉੱਤੇ ਤੂੰ ਜੇ ਕਰਨੀ ਹੈ ਦਰਗਾਹ ਜਾਣਾ, ਇਸ ਕੱਪੜੇ ਨੂੰ ਜਿਹਦੇ ਉੱਤੇ ਨਾਮ ਲਿਖਿਆ ਗਿਆ, ਜਿਹਦੇ ਉੱਤੇ ਸਿਮਰਨ ਲਿਖਿਆ ਗਿਆ, ਜਿਸ ਉੱਤੇ ਪਰਮਾਤਮਾ ਦੀ ਸਿਫਤ ਹੈ, ਜਦੋਂ ਇਹ ਦੇਹ ਕੱਪੜੇ ਤੇ ਲਿਖਿਆ ਜਾਏਗਾ ਨਾ, ਰੱਬ ਦੀ ਦਰਗਾਹ ਵਿੱਚ ਤੈਨੂੰ ਸਤਿਕਾਰ ਮਿਲੇਗਾ।
ਹਰ ਪਾਠ ਲੱਗਾ ਅਧਿਕਾਈ।
ਸਤਿਗੁਰੂ ਕਹਿੰਦੇ ਨੇ ਦੇਖੋ ਹੁਣ ਕੱਪੜੇ ਤੇ ਕਈ ਤਰ੍ਹਾਂ ਦੀ ਮੀਨਾ ਕਰੀ, ਵੈਸੇ ਤੇ ਪਾਠ ਦਰ ਤੇ ਰੇਸ਼ਮੀ, ਰੇਸ਼ਮ ਦੀਆਂ ਤੰਦਾਂ ਨਾਲ ਕਢਾਈ ਕੀਤੀ ਕਈ ਤਰੀਕਿਆਂ ਨਾਲ, ਉਹ ਸੋਹਣੇ ਵੇਲਾਂ ਫੁੱਲ ਬੂਟੇ ਬਣਾਏ ਹਨ।
ਬਹੁ ਬਹੁ ਵਿਧ ਭਾਂਤ ਕਰ।
ਜਿਵੇਂ ਬਾਹਰ ਦੇ ਕੱਪੜੇ ਤੇ ਰੇਸ਼ਮੀ ਧਾਗੇ ਨਾਲ ਕਈ ਤਰੀਕਿਆਂ ਦੀ ਕਢਾਈ ਕੀਤੀ ਜਾਂਦੀ ਹੈ, ਕਹਿੰਦੇ ਬਹੁਤ ਤਰੀਕਿਆਂ ਨਾਲ ਤੂੰ ਕਰਤਾਰ ਦੇ ਨਾਮ ਜਪ, ਹੋਏ ਰਸਨਾ ਨਾਲ ਬੋਲ ਕੇ ਜਪ, ਕੰਨਾਂ ਨਾਲ ਸੁਣ ਕੇ ਚੇਤੇ ਕਰ, ਹੱਥੀ ਸੇਵਾ ਕਰ, ਇਹ ਸਮਝ ਲੈ ਤੂੰ ਬੜੀ ਸੋਹਣੀ ਕਢਾਈ ਕਰਨਾ ਪਿਆ। ਜਿਵੇਂ ਵੱਖ ਵੱਖ ਫੁੱਲਾਂ ਦੇ ਰੰਗ ਵਾਲਾ ਕੱਪੜਾ ਚੰਗਾ ਲੱਗਦਾ, ਵੱਖ ਵੱਖ ਤਰੀਕਿਆਂ ਨਾਲ ਕਰਤਾਰ ਨੂੰ ਚੇਤੇ ਕਰੀ, ਤੂੰ ਪ੍ਰਭੂ ਨੂੰ ਚੰਗਾ ਲੱਗੇਗਾ।
ਕੋਈ ਬੂਜੈ ਬੂਜਨ ਹਾਰਾ।
ਪਰ ਮਹਾਰਾਜ ਕਹਿੰਦੇ ਕੋਈ ਟਾਵਾਂ ਟਾਵਾਂ ਇਸ ਗੱਲ ਨੂੰ ਸਮਝਦਾ ਬੁਝਦਾ ਹੈ।
ਅੰਤਰ ਬਵੇਕ ਕਰ।
ਜਿਹਦੇ ਅੰਦਰ ਚੰਗੇ ਮੰਦੇ ਦੀ ਸਮਝ ਦੀ ਸੋਝੀ ਆ ਜਾਏ। ਉਂਝ ਵੈਸੇ ਬਵੇਕ ਦੇ ਅਰਥ ਬਹੁਤ ਡੂੰਘੇ ਨੇ। ਸਾਡੀ ਅਰਦਾਸ ਵਿੱਚ ਇਹ ਦਾਤ ਮੰਗੀਏ ਜੀ, ਅਸੀਂ ਕਮਲ ਨਾ ਕੁੱਟੀਏ, ਮੈਂ ਪੰਜਾਬੀ ਕਹਾਂਗਾ ਕਿ ਸਾਨੂੰ ਬਵੇਕੀ ਬਣਾਇਓ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਅੱਗੇ ਜੀ ਬਵੇਕ ਦਾਨ। ਸਿੱਖ ਕਮਲ ਮਛਾ ਸ਼ਬਦ ਵਰਤਿਆ ਵੀ ਅਗਿਆਨੀ ਨਹੀਂ, ਚੰਗੇ ਮੰਜੇ ਦੀ ਸੋਝੀ ਰੱਖਣ ਵਾਲਾ ਹੈ। ਇਹ ਇਹੀ ਸਮਝਦਾ ਜਿਹਨੂੰ ਪਰਮਾਤਮਾ ਵਿਵੇਕ ਬੁੱਧੀ ਦਿੰਦਾ ਹੈ।
ਸੋ ਬੂਝੈ ਇਹੋ ਵਿਵੇਕ।
ਬੰਦਾ ਇਸ ਵਿਵੇਕ ਨੂੰ ਬੁੱਧਦਾ ਵੀ ਬਾਹਰ ਦੇ ਵਿਖਾਵੇ ਦੇ ਕੱਪੜਿਆਂ ਨਾਲ ਕੁਝ ਨਹੀਂ ਬਣਨਾ। ਸੂਝ ਵਾਲਾ ਕਹਿੰਦਾ ਰੱਬ ਦੀ ਬੰਦਗੀ ਦੀਆਂ ਜਿਹੜੀਆਂ ਦਾਤਾਂ ਨੇ ਉਹਦੇ ਨਾਲ ਥਾਂ ਮਿਲਣੀ ਹੈ।
ਜਿਸ ਬੁਝਾਏ ਆਪ ਹਰ।
ਜਿਸ ਨੂੰ ਕਰਤਾਰ ਆਪ ਇਹ ਗੱਲ ਸਮਝਾ ਦੇਵੇ।
ਜਨ ਨਾਨਕ ਕਹਿ ਵਿਚਾਰਾ।
ਸਤਿਗੁਰੂ ਗੁਰੂ ਰਾਮਦਾਸ ਬੜੀ ਨਿਮਰਤਾ ਚ ਕਹਿੰਦੇ ਨੇ ਭਾਈ ਅਸੀਂ ਤਾਂ ਦਾਸ ਹਾਂ ਉਹਦੇ, ਵਿਚਾਰੇ ਹਾਂ, ਗਰੀਬ ਹਾਂ, ਪਰ ਇਸ ਗੱਲ ਦੀ ਸਮਝ ਉਹਨੂੰ ਪੈਂਦੀ ਹੈ ਜਿਹਦੇ ਤੇ ਕਰਤਾਰ ਕਿਰਪਾ ਕਰੇ। ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ। ਸਮਾਪਤੀ। ਹਾਂ ਇੱਕ ਤੁਕ ਹੋਰ ਆਪ ਜੀ ਸਰਵਨ ਕਰੋ ਜੀ।
ਗੁਰਮੁਖ ਹਰ ਸਤ ਹਰ।
ਸਤਿਗੁਰੂ ਕਹਿੰਦੇ ਨੇ ਗੁਰੂ ਦੇ ਸਨਮੁਖ ਰਹਿਣ ਵਾਲਾ ਜਿਹੜਾ ਗੁਰਮੁਖ ਪਿਆਰਾ ਹੈ ਉਹ ਇਸ ਸਾਰੀ ਗੱਲ ਨੂੰ ਸਮਝਦਾ ਹੈ। साध संगत जी शब्द विचार करदे आ बहुत भुलां हुंदियां ने जी ਇਹ ਨਾ ਕਹੀਏ ਜੀ ਹੋ ਗਈਆਂ ਹੋਣਗੀਆਂ ਮਤਲਬ ਵੀ ਹੁੰਦੀਆਂ ਨੇ ਜੀ ਅਸੀਂ ਭੁੱਲਣ ਹਾਰ ਹਾਂ ਆਪ ਬਖਸ਼ਿੰਦ ਹੋ ਆਓ ਰੋਜ਼ ਨਾਮ ਜਪਦੇ ਹੋ ਅੱਜ ਫਿਰ ਕਿਰਪਾ ਕਰੋ ਕਿਉਂਕਿ ਕੱਲ ਮੈਂ ਥੋੜ੍ਹਾ ਠੀਕ ਨਹੀਂ ਸੀ ਅਤੇ ਉਂਝ ਸੰਗਤ ਨੂੰ ਵੀ ਪਤਾ ਲੱਗਾ ਵੀ ਮੈਂ ਠੀਕ ਨਹੀਂ ਪਰ ਅੱਜ ਸਤਿਗੁਰਾਂ ਕਿਰਪਾ ਕੀਤੀ ਆਓ ਨਾਮ ਜਪੀਏ ਪਹਿਲਾਂ ਦਾਸ ਫਿਰ ਸਿੰਘ ਤੀਜੇ ਹਿੱਸੇ ਵਿੱਚ ਬੀਬੀਆਂ ਪੈਣਾ ਮੈਨੂੰ ਪਤਾ ਹੈ ਕਿ ਸਾਡਾ ਗੁਰਮੰਤਰ ਵਾਹਿਗੁਰੂ ਹੀ ਹੈ ਪਰ ਉਂਝ ਭਾਈ ਸਾਹਿਬ ਕਹਿੰਦੇ ਆ ਕਰਤਾਰਪੁਰ ਸੱਤ ਨਾਮ ਵੀ ਜਪਿੰਦਾ ਸੀ ਸੱਤ ਰੂਪ ਸਤਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਿਖਸਾਇਆ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਗੁਰਮੰਤਰ ਸਾਡਾ ਵਾਹਿਗੁਰੂ ਹੀ ਹੈ ਪਰ ਯਾਦ ਰੱਖਿਓ ਉਹਨਾਂ ਲਈ ਜਿਹਨਾਂ ਅੰਮ੍ਰਿਤ ਛਕਿਆ ਕਿਉਂਕਿ ਗੁਰੂ ਮੰਤਰ ਦ੍ਰਿੜ ਕਰਾਉਂਦਾ ਕਿਸੇ ਬੰਦੇ 'ਤੇ ਦ੍ਰਿੜ ਨਹੀਂ ਕਰਾਉਣਾ ਪਰ ਇਹ ਜਦੋਂ ਆਪ ਜੀ ਧੁਨੀ ਲਾ ਕੇ ਨਾਮ ਜਪਦੇ ਹੋ ਨਾ ਪਤਾ ਨਹੀਂ ਕਿਹੜੀ ਰੂਹ ਬੈਠੀ ਇੱਥੇ ਜਿਹੜੀ ਇੰਨੀ ਕੁ ਜੁੜੀ ਹੋਵੇ ਜਿਹਦੇ ਹਿਰਜੇ 'ਚੋਂ ਵਾਹਿਗੁਰੂ ਨਿਕਲੇ ਅਤੇ ਕੋਲ ਬੈਠੇ ਵਾਲੇ ਨੂੰ ਬਦਲਦਾ ਕਰੋ ਕਿਰਪਾ ਜੀ ਸਾਰੇ ਘਰਾਂ 'ਚ ਬੈਠੇ ਵੀ ਅਤੇ ਮੈਂ ਹਰ ਰੋਜ਼ ਕਹਿ ਰਿਹਾ ਤੁਸੀਂ ਭਾਵੇਂ ਅਮੈਰੀਕਾ ਕਨੇਡਾ ਮੈਨੂੰ ਪਤਾ ਸਾਰੇ ਸਿੱਖ ਸੁਣ ਰਹੇ ਆ ਤੁਹਾਡੀ ਹਾਜ਼ਰੀ ਲੱਗ ਜਾਣੀ ਗੁਰੂ ਰਾਮਦਾਸ ਦੇ ਘਰ 'ਚ ਘਰੋਂ ਬੋਲਿਆ ਜੀ ਕਰੋ ਕਿਰਪਾ ਜੀ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹ ਵੀ ਗੁਰਮੁਖੋ ਸਤਨਾਮ ਵਾਹੇ ਗੁਰੂ 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 ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ वाहे गुरु वाहे गुरु जी। वाहे गुरु 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 वाहे गुरु वाहे गुरु जी। सतगुरु सतगुरु गुरु ग्रंथ साहिब सच्चे पातशाह जी आप जी दी हजूरी च बैठ के गुरु रामदास जी अमृत बचना दी विचार करदिया बहुत भुला हुई साध संगत जी अमृत संचार हर बुधवार हर ऐतवार हुंदा है सतगुरां दे दर घर चाहे हाँ जिन्हां अमृत पान नहीं किया अमृत पान करो जी जिन्हां अमृत पान किया शब्द अभ्यास करिए सतगुरु जी सेवा बख्शन अंतले बचन पौड़ी दे सर्वन करो जी।
सो बुझै एहो बबेक जिस बुझाए आप हार जन नानक कह विचारा गुरमुख हर सत हार। वाहिगुरु जी का खालसा वाहिगुरु जी की फतेह।